ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦਿ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਵਿਚਾਰੀ ਦੁਹੇ ਕਰ ਜੋਰ ਕਰੋ ਚਰਣਾ ਪਰ ਜਾਉ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੈ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਡੰਡੋਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖਾ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਪਜਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਗੁਰੂ ਨਾਨਕ ਪਰਸ਼ੋਤਮ ਪਰਮਪਰਾ ਵਰਨਾਥ ਜੁਗਲ ਚਰਨ ਮਮ ਬੰਦਨ ਧਰ ਕਰ ਧਰ ਪਰਮਾਥ ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ ਜਿਸ ਕਰਨ ਤੇ ਵੜ ਅਗੀ ਪਾਵੈ ਗਤ ਵਿਸ਼ਰਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੋ ਕਰ ਦਾਨ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਰਾਪਾਰ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਾਰੇ ਮਾਈ ਭਾਈ ਸੰਗਰਾਮ ਦਾ ਪੁਰਬ ਜਾਣ ਕਰਕੇ ਬਾਕੀ ਐਤਵਾਰ ਦਾ ਦਿਨ ਵੀ ਹੈ, ਬਹੁਤ ਸੰਗਤਾਂ ਛੁੱਟੀ ਵਾਲੇ ਦਿਨ ਗੁਰੂ ਘਰ ਵਿੱਚ ਨਮਸਕਾਰ ਕਰਨ ਵਾਸਤੇ ਆਉਂਦੀਆਂ ਹਨ। ਰੋਜ਼ਾਨਾ ਆਉਣ ਵਾਲੇ ਸਰੋਤੇ ਵੀ ਹਨ, ਕੁਝ ਸੰਗਰਾਂਦ ਵਾਲੇ ਦਿਨ ਹੀ ਮਹੀਨੇ ਪਿੱਛੋਂ ਹੀ ਹਾਜ਼ਰੀ ਭਰਨ ਵਾਲੀ ਸੰਗਤ ਹੈ। ਗੁਰੂ ਮਹਾਰਾਜ ਸਾਰਿਆਂ 'ਤੇ ਭਾਈ ਕਿਰਪਾ ਕਰਨ। ਅੱਜ ਇੱਕ ਇਤਿਹਾਸਕ ਪੁਰਬ ਵੀ ਇਸ ਦਿਨ 'ਤੇ ਮਨਾਇਆ ਜਾਂਦਾ ਹੈ। ਬਾਕੀ ਮਹੀਨੇ ਦੀ ਵਿਚਾਰ ਵੀ ਸਰਵਣ ਕਰਨੀ ਹੈ। ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਵਿਖੇ ਸਭ ਤੋਂ ਪਹਿਲਾਂ ਤਾਂ ਬਹੁਤ ਵੱਡਾ ਇਨਕਲਾਬ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਜਦੋਂ ਔਰੰਗਜ਼ੇਬ ਨੇ ਪਿਤਾ ਨੂੰ ਕੈਦ ਕੀਤਾ, ਭਰਾਵਾਂ ਸਾਰਿਆਂ ਨੂੰ ਮਾਰ ਕਰਕੇ ਅਤੇ ਫਿਰ ਉਹ ਦਿੱਲੀ ਦੇ ਤਾਕਤ 'ਤੇ ਬੈਠਾ, ਇਹ ਸਰਮਦ ਵਰਗੇ ਫਕੀਰ, ਬੇਨਵਾ ਫਕੀਰ, ਸੂਫੀ ਫਕੀਰ ਬੜੇ ਜ਼ੁਲਮ ਕੀਤੇ ਅਤੇ ਮਥੁਰਾ ਦੇ ਅੰਦਰ ਕ੍ਰਿਸ਼ਨ ਮਹਾਰਾਜ ਦੇ ਦੋ ਜਨਮ ਸਥਾਨ ਤਥਾ ਜਿੰਨੇ ਮੰਦਰ ਅਤੇ ਬੁੱਤ ਸਾਰੇ ਤੋੜ ਕੇ ਮੰਦਰ ਢਹਿ ਢੇਰੀ ਕੀਤੇ, ਮਸੀਤਾਂ ਬਣਾਈਆਂ ਹਾਲੇ ਕਿ ਬਣੀਆਂ ਹੋਈਆਂ ਹੈ, ਫਿਰ ਜੈਪੁਰ ਵਿੱਚ 1100 ਮੰਦਰ ਸੀ ਉਹ ਸਾਰਾ ਢਾਇਆ, ਅਤੇ ਜੈਪੁਰੀਆ ਰਾਜਾ ਵੀ ਆਇਆ ਕਿ ਮੈਨੂੰ ਹੁਕਮ ਕਰ ਦੇ ਮੈਂ ਹੀ ਕਰ ਦਿੰਦਾ, ਕਹਿੰਦੇ ਤੈਨੂੰ ਕਹਿਣ ਦੀ ਲੋੜ ਨਹੀਂ ਇਹ ਕਰਮ ਮੇਰਾ। ਫਿਰ ਕਾਸ਼ੀ ਆਦਿਕ ਅਤੇ ਜਿੰਨੇ ਵੀ ਮੇਨ ਸਥਾਨ ਸੀ ਸਾਰੇ ਢਾ ਢੇਰੀ ਕੀਤੇ, ਫਿਰ ਉਸਨੇ ਜੋ ਮਿਲਾਣਿਆਂ ਨੇ ਅਤੇ ਜਿਹੜਾ ਵੀ ਸ਼ਰ੍ਹਾਂ ਤੋਂ ਬਾਹਰ ਰਹਿੰਦਾ ਸਰਮਾਦਰ ਦੇ ਫਕੀਰ ਉਹ ਵੀ ਕਤਲ ਕਰਾਏ ਕਿ ਹੁਣ ਆਪਣੇ ਮੁਹੰਮਦ ਦੀ ਜਿਹੜੀ ਸ਼ਰ੍ਹਾਂ ਕਲਮ ਸਭ ਨੂੰ ਪੜਾਇਆ ਜਾਏ। ਫਿਰ ਉਸਨੇ ਇਹਨਾਂ ਵਿਦਵਾਨਾਂ ਵੱਲ ਵੀ ਹੋਇਆ ਅਤੇ ਪੰਡਿਤ ਜਿਹੜੇ ਇਹਨਾਂ ਨੇ ਵੀ ਮੰਦਰਾਂ ਦੇ ਵਿੱਚ ਪਖੰਡ ਰਚਿਆ, ਇਹ ਬੁੱਤਾਂ ਦੀ ਪੂਜਾ ਕਰਾ ਕੇ ਖਾ ਪੀ ਰਹੇ, ਬੜੇ ਅਮੀਰ ਬਣ ਰਹੇ, ਅਤੇ ਇਸ ਤਰ੍ਹਾਂ ਇੱਧਰ ਇਹਨਾਂ ਨੂੰ ਵੀ ਕਾਫੀ ਮੁਸਲਮਾਨ ਬਣਾਇਆ ਗਿਆ। ਇਹ ਕਾਸ਼ੀ ਅਤੇ ਜਿਹੜਾ ਕਸ਼ਮੀਰ ਸੀ ਇਹ ਵਿਦਵਾਨਾਂ ਦਾ ਗੜ੍ਹ ਸੀ, ਕਿਉਂਕਿ ਜਿਹੜੇ ਵਿਦਵਾਨ ਉਹਨਾਂ ਨੇ ਕਿਸੇ ਕੌਮ ਧਰਮ ਦਾ ਪ੍ਰਚਾਰ ਕਰਨਾ ਹੁੰਦਾ ਉਹਨਾਂ 'ਤੇ ਹੁਕਮ ਚਾੜਿਆ। ਫਿਰ ਅਮਰਨਾਥ ਦੇ ਮੰਦਰ ਜਾ ਕੇ ਮੋਲਕ ਲੈ ਕੇ ਬੇਨਤੀ ਕੀਤੀ, ਫਿਰ ਧੰਨ ਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਰਨ ਭੋਰਾ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਆਏ। ਫਿਰ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਮਹਾਰਾਜ ਨੇ ਧੰਨ ਗੁਰੂ ਅਰਜਨ ਸਾਹਿਬ ਤੋਂ ਬਾਅਦ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦੀ ਦਿੱਤੀ ਅਤੇ ਨਾਲ ਤਿੰਨ ਗੁਰਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਦਿਆਲ ਦਾਸ, ਇਹ ਦੋਨੋਂ ਸਕੇ ਭਰਾ ਹੈ, ਅਤੇ ਭਾਈ ਦਿਆਲਾ ਜੀ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪਰਿਵਾਰ ਨਾਲ ਸੰਬੰਧਿਤ ਹੈ। ਸੋ ਉਸ ਤੋਂ ਬਾਅਦ ਫਿਰ ਇਸਨੇ ਇਹ ਬੀੜਾ ਚੁੱਕਿਆ ਕਿ ਸਾਰੇ ਮੁਹੰਮਦੀ ਸ਼ਰ੍ਹਾਂ ਚਾਹੀਦੀ ਹੈ। ਇਹਦੇ ਨੂੰ ਗੁਰੂ ਮਹਾਰਾਜ ਅਨੰਦਪੁਰ ਸਾਹਿਬ ਖਾਲਸਾ ਪੰਥ ਦੀ ਸਿਰਜਣਾ ਕੀਤੀ, ਖਾਲਸੇ ਦਾ ਤੇਜ ਤਪ ਵੱਧ ਰਿਹਾ, ਇਹ ਬਰਦਾਸ਼ਤ ਨਹੀਂ ਹੋ ਰਿਹਾ। ਫਿਰ ਆਪਣੇ ਸੂਬਿਆਂ ਨੂੰ ਹੁਕਮ ਚਾੜ ਕੇ ਥਾਂ ਥਾਂ ਕੋਈ ਵੀ ਕੰਨ ਨਾ ਚੁੱਕੇ ਅਤੇ ਬੜੀਆਂ ਮਹਿਮਾ ਚੜ੍ਹਦਾ ਰਿਹਾ। ਬੜਾ ਗੰਭੀਰ ਔਰ ਦੀਰਘ ਇਤਿਹਾਸ ਹੈ, ਤਕਰੀਬਨ ਵੱਡੇ ਛੋਟੇ 21 ਜੰਗ ਗੁਰੂ ਮਹਾਰਾਜ ਦੇ ਵਿਰੁੱਧ ਛੇੜੇ ਹੈ, ਸਾਰਿਆਂ 'ਚ ਸ਼ਿਕਸ਼ਤ ਹੋਈ ਹੈ ਕਿ ਅਨੰਦਪੁਰ ਵਾਲਾ ਘੇਰਾ 8 ਮਹੀਨੇ ਦਾ ਸੀ, ਉਸ ਤੋਂ ਬਾਅਦ ਇਹੋ ਜਿਹਾ ਘੇਰਾ ਗੁਰਦਾਸ ਨੰਗਲ ਉਹ ਵੀ 8 ਮਹੀਨੇ ਪਿਆ, ਸੋਏ ਸਿਰ ਕਸਮ ਖਾ ਕੇ ਧਰਮ ਦੀ ਆੜ ਲੈ ਕੇ ਕਿ ਤੁਸੀਂ ਇੱਕ ਵਾਰੀ ਕਿਲ੍ਹਾ ਛੱਡ ਜਾਓ, ਫਿਰ ਜਿੱਥੇ ਮਰਜ਼ੀ ਵਿਚਰੋ, ਮੈਂ ਕਾਂਗੜ ਆਵਾਂਗਾ, ਉੱਥੇ ਨਾ ਤੁਹਾਡੀ ਮੁਲਾਕਾਤ ਹੋਵੇਗੀ। ਇਸ ਤਰ੍ਹਾਂ ਦਾ ਉਸਨੇ ਕੋਈ ਲਿਖਤ ਭੇਜੀ। ਪਰੰਤੂ ਮਹਾਰਾਜ ਨੇ ਦਿਖਾਇਆ ਵੀ ਊਠਾਂ 'ਤੇ ਗੰਦ ਪਿੱਲ ਲੱਦ ਕੇ ਫਿਰ ਲੁੱਟਣ ਪੈ ਗਏ। ਉਸ ਵੇਲੇ ਫਿਰ ਲੰਬਾ ਘੇਰਾ ਹੋਣ ਦੇ ਕਾਰਨ ਰਾਸ਼ਨ ਪਾਣੀ ਦੀ ਪਦਾਰਥ ਦੀ ਕਮੀ ਹੋ ਗਈ। ਰੋਜ਼ ਜੰਗ ਯੁੱਧ, ਅਤੇ ਹੁਣ ਕੋਈ ਵੀ ਸਿਪਾਹੀ ਹੈ ਸੂਰਮਾ ਪੂਰੀ ਖੁਰਾਕ ਪੁਸ਼ਾਕ ਅਤੇ ਦਵਾਈ ਬੂਟੀ ਪੱਟੜ ਵੀ ਹੁੰਦੇ ਸ਼ਹੀਦ ਵੀ ਹੁੰਦੇ ਆ ਸੰਭਾਲਣਾ ਹੋਵੇ ਤਾਂ ਬੜਾ ਕਠਿਨ ਕਾਰਜ ਬਣ ਜਾਂਦਾ। ਫਿਰ ਐਸਾ ਜਿਹੜੇ ਸਮਾਂ ਆਇਆ ਕਿਉਂਕਿ ਬੁਰੀ ਭੁੱਖ ਕੀ ਮੌਤ ਕਹਾਣੀ ਦੀਨ ਅਮਾਨ ਕਰਤ ਸਭ ਫਾਨੀ, ਇਹ ਭੁੱਖ ਦਾ ਦੁੱਖ ਵੀ ਬੜਾ ਨਾ, ਵਿਛੋੜੇ ਦਾ ਦੁੱਖ ਹੈ, ਭੁੱਖ ਦਾ ਦੁੱਖ ਹੈ, ਮਾਇਆ ਦੀ ਕਮੀ ਹੋਵੇ ਵੀ ਹੈ, ਮਰਨ ਤੋਂ ਬਾਅਦ ਜਨੂਦੂਤਾਂ ਦਾ ਵੀ ਦੁੱਖ ਹੈ। ਉਸ ਵੇਲੇ ਫਿਰ ਸਿਦਕ ਦੀ ਪਰਖ ਵੀ ਹੁੰਦੀ ਹੈ ਕਿਉਂਕਿ ਦੁੱਖ ਵਿੱਚ ਹੀ ਪਰਖ ਹੋਣੀ ਨਾ, ਅਤੇ ਕੁਝ ਫਿਰ ਇਹ ਹੁਣ ਆਪਾਂ ਇੱਥੋਂ ਚਲੇ ਚਲੀਏ, ਦੁਨੀ ਚਾਹੁੰਦੀ ਵੀ ਪਰਖ ਹੋਈ ਸੀ, ਉਹ ਪਰਖ ਰਹਿ ਗਿਆ, ਕਿਲੇ ਦੀ ਕੰਧ ਟੱਪਣ ਲੱਗਾ, ਲੱਤ ਟੁੱਟੀ, ਫਿਰ ਜਾ ਕੇ ਸੱਪ ਲੜ ਕੇ ਮਰਿਆ। ਉਸ ਪ੍ਰੀਖਿਆ 'ਚ ਭਾਈ ਸਾਹਿਬ, ਭਾਈ ਵਿਚਿੱਤਰ ਸਿੰਘ, ਭਾਈ ਸਾਹਿਬ, ਭਾਈ ਮਨੀ ਸਿੰਘ ਦੇ ਸਾਹਿਬਜ਼ਾਦੇ ਪਾਸ ਹੋਏ, ਇਹ ਵੀ ਪਰਖ ਰਾਜਿਆਂ ਵੱਲੋਂ ਕਿਹੜਾ ਗੁਰੂ ਮਹਾਰਾਜ ਨੂੰ ਫੜ ਕੇ ਜਾਂ ਸੀਸ ਲਿਆਏ, ਫਿਰ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸਾਹਿਬਜ਼ਾਦੇ ਜਥੇਦਾਰ ਮਹਾਨ ਜਰਨੈਲ ਉਦੇ ਸਿੰਘ, ਇਹ ਭੀਮ ਚੰਦ ਦਾ ਭਣ ਜਾ ਲੱਗਦਾ ਸੀ, ਕੇਸਰੀ ਚੰਦ, ਇਹਨੂੰ ਪ੍ਰਤਾਗਿਆ ਕੀਤੀ ਸੀ, ਇਹਦਾ ਸੀਸ ਫਿਰ ਕੱਟ ਕੇ ਅਤੇ ਉਹ ਕਲਪਾ ਵਿਰਸ਼ਾਜ ਵੀ ਤਾਂ ਕੇਸਗੜ੍ਹ 'ਤੇ ਸੁਭਾਏ ਮਾਨਿਆ, ਜਿਹਦੇ ਨਾਲ ਤ੍ਰਿਵੈਣੀ ਪੈਦਾ ਕੀਤੀ ਗੁਰੂ ਕੇ ਲਾਹੌਰ, ਉੱਥੇ ਟੰਗ ਕੇ ਲੈ ਆਇਆ ਸੀ। ਇਹ ਪਰਖਾਂ ਇਸ ਤਰ੍ਹਾਂ ਅੰਮ੍ਰਿਤ ਛਕਾਉਣ ਵੇਲੇ ਵੀ ਪਰਖ ਹੋਈ ਸੀ, ਕਿਰਪਾਨ ਨਾਲ ਪਰਖ ਹੋਈ, ਕਿਰਪਾਨ ਨਾਲ ਸੀਸ ਭੇਟ ਹੋਏ ਅਤੇ ਖੰਡੇ ਨੇ ਜੀਵਿਤ ਕੀਤਾ, ਅੰਮ੍ਰਿਤ ਦੀ ਬਰਕਤ ਨੂੰ ਸੁਰਜੀਤ ਕੀਤਾ। ਇਸ ਕਰਕੇ ਕਿਰਪਾਨ ਔਰ ਖੰਡੇ ਦਾ ਵੀ ਬੜਾ ਸੁਮੇਲ ਹੈ, ਪੁਰਾਣੇ ਨਿਸ਼ਾਨ ਹੁੰਦੇ ਸੀ ਨਾ, ਆਲੇ ਦੁਆਲੇ ਦੋ ਸ੍ਰੀ ਸਾਹਿਬਾਂ, ਵਿਚਾਲੇ ਚੱਕਰ ਵਿੱਚ ਖੰਡਾ, ਹੁਣ ਉਹ ਚੱਕਰੀਆਂ 'ਚ ਹੀ ਰਹਿ ਗਿਆ ਜਿਹੜਾ ਸੀਸ 'ਤੇ ਲਾਉਂਦੇ ਹੈ। ਸੋ ਇਸ ਵਾਸਤੇ ਇਸ ਤਰ੍ਹਾਂ ਫਿਰ ਇਹ 8 ਮਹੀਨੇ ਦਾ ਘੇਰਾ ਰਿਹਾ। ਮਾਤਾ ਜੀ ਨੂੰ ਜਾ ਕੇ ਬਹੁਤ ਬੇਨਤੀਆਂ ਕਰਦੇ ਰਹੇ, ਆਪ ਹੁਕਮ ਕਰੋ। ਤੋ ਮਾਤਾ ਜੀ ਤਾਂ ਹੁਣ ਭਾਣੇ ਵਿੱਚ ਹੀ ਸੀ, ਸਤਿਗੁਰਾਂ ਦੇ ਸਤਿਕਾਰਯੋਗ ਮਾਤਾ ਜੀ। ਅਖੀਰ ਫਿਰ ਕੁਝ ਸਿੰਘਾਂ ਨੇ ਅਤੇ ਮਨ ਬਣਾਏ ਲਿਆ ਵੀ ਆਪਾਂ ਹੁਣ ਚਲੀਏ ਅਤੇ ਗੁਰੂ ਮਹਾਰਾਜ ਕੋਲ ਆ ਕੇ ਸਾਨੂੰ ਛੁੱਟੀ ਦੇ ਦਿਓ। ਮਹਾਰਾਜ ਕਹਿੰਦੇ ਕੋਈ ਛੁੱਟੀ ਤਾਂ ਸਭ ਨੂੰ ਮਿਲ ਜਾਣੀ ਹੈ, ਫਿਰ ਦਿਨ 40 ਕਹੀ ਆ ਕੱਟ ਲਓ, ਹੁਣ ਕਿਲੇ ਇਹਨਾਂ ਤੋਂ ਪਤੇ ਨਹੀਂ ਹੁੰਦੇ ਅਤੇ ਫੌਜ ਵਿੱਚ ਹੈਜੇ ਦੀ ਬਿਮਾਰੀ ਪੈ ਗਈ ਹੈ, ਚਾਰ ਚੁਫੇਰੇ ਮੁਰਦੇ ਮੁਰਦੇ ਪਏ ਹੈ ਅਤੇ ਉਹ ਵੀ ਅੱਕ ਚੁੱਕੇ ਹੈ, ਹੁਣ ਤੋਂ ਬਹਾਨੇ ਹੀ ਲੱਗਦੇ ਕਿਸ ਤਰ੍ਹਾਂ ਮੌਕੇ 'ਤੇ ਜਾਈਏ। ਜੋ ਲੜਾਈ ਤੋਂ ਅੱਕ ਜਾਂਦੀਆਂ ਫੌਜਾਂ ਵੀ ਫਿਰ ਲੰਮਾ ਸਮਾਂ ਹੋਵੇ, ਉਹ ਫਿਰ ਇਸ ਤਰ੍ਹਾਂ ਦਾ ਵਾਤਾਵਰਨ ਬਣ ਗਿਆ। ਨਹੀਂ ਮਹਾਰਾਜ ਹੁਣ ਤਾਂ ਛੁੱਟੀ ਦੇ ਦਿਓ। ਹਾਂਜੀ, ਮਹਾਰਾਜ ਕਹਿੰਦੇ ਮਰਨਾ ਤਾਂ ਹੈਗਾ ਹੀ ਹੈ, 4 ਦਿਨ ਪਹਿਲਾਂ ਕੀ ਅਤੇ ਪਿੱਛੋਂ ਕੀ, ਜੇ ਬਚ ਕੇ ਚਲ ਜਾਓਗੇ ਫਿਰ ਕਿਹੜੀ ਮੌਤ ਨਹੀਂ ਹੋਣੀ, ਆਉਣੀ ਤਾਂ ਹੈ। ਹੁਣ ਫਿਰ ਇਸ ਤਰ੍ਹਾਂ ਬੇਮੁੱਖ ਹੋ ਕੇ ਨਾ ਜਾਓ, ਔਰ ਉਹ ਫਿਰ ਕਰਮ ਸਾਥ ਨਾ ਦੇਵੇ ਤੇ ਮਨ 'ਚ ਕਮਜ਼ੋਰੀ ਵੀ ਆ ਜਾਂਦੀ ਹੈ। ਕਰਮ ਸਾਥ ਦੇਵੇ ਫਿਰ ਘਬਰਾਉਂਦਾ ਹੀ ਨਹੀਂ ਅਤੇ ਅੱਗੇ ਸਾਡੇ ਨਾਲ ਦੇ ਸ਼ਹੀਦ ਵੀ ਤਾਂ ਹੋਏਗਾ, ਅਸੀਂ ਵੀ ਵਜਾਂਗੇ। ਲੇਕਿਨ ਫਿਰ ਕਹਿਣ ਲੱਗੇ ਜੀ ਸਾਨੂੰ ਤਾਂ ਛੁੱਟੀ ਚਾਹੀਦੀ ਹੈ। ਮਹਾਰਾਜ ਕਹਿੰਦੇ ਚਲੋ ਤੁਹਾਡੀ ਮਰਜ਼ੀ ਹੈ, ਸੰਗਲ ਨਾ ਬੰਨਿਆ ਤਾਂ ਕਿਸੇ ਨਾ ਹੈ ਨਹੀਂ, ਇਹ ਸੌਦਾ ਤਾਂ ਸਾਰਾ ਸ਼ਰਧਾ ਭਗਤੀ ਪਿਆਰ ਦਾ ਹੀ ਹੈ ਅਤੇ ਮੇਰੀ ਕੋਈ ਭਰੋਗੀ ਲੜਾਈ ਨਹੀਂ, ਨਾ ਕਿਸੇ ਨਾਲ ਬੈਰ ਵਿਰੋਧ ਹੈ, ਇਹਦਾ ਧਰਮ ਯੁੱਧ ਹੈਗਾ। ਦੇਸ਼ ਕੌਮ ਗਊ ਗਰੀਬ ਧੀ ਭੈਣ ਇੱਥੇ ਦੀ ਜੋ ਸਵੈ ਮਨ ਦੀ ਜਿੱਤ ਦੀ ਰੱਖਿਆ ਵਾਸਤੇ ਸਾਰਾ ਹੋ ਰਿਹਾ, ਸਾਡਾ ਤਾਂ ਕਿਸੇ ਨਾਲ ਵੈਰ ਵਿਰੋਧ ਨਹੀਂ। ਬਾਕੀ ਵੀ ਪੀਰ ਫਕੀਰ ਜਿੰਨੇ ਸਾਧੂ ਸੰਤ ਪੂਜਾ ਸਤਿਕਾਰ ਲੈ ਕੇ ਚੱਲ ਰਹੇ ਆ, ਅਸੀਂ ਵੀ ਕਰਾ ਸਕਦੇ ਹਾਂ, ਪਰ ਅਸੀਂ ਤਾਂ ਆਪਣੇ ਰਾਸ਼ਟਰ ਵਾਸਤੇ ਦੇਸ਼ ਕੌਮ ਵਾਸਤੇ ਕਰ ਰਹੇ ਹਾਂ, ਤੁਹਾਡੇ ਵਾਸਤੇ ਹੀ ਹੈ। ਰਾਮ ਰਾਏ ਘਰਾਂ ਬਾਤਾਂ ਦਿਖਾ ਕੇ ਆਪਣੀ ਪੂਜਾ ਕਰਾਏ ਰਿਹਾ, ਅਤੇ ਜੇ ਸਾਹਿਬਜ਼ਾਦੇ 'ਚ ਇੰਨੀ ਬਰਕਤ ਹੈ, ਇਹ ਬਰਕਤ ਜਾ ਤਾਂ ਇੱਥੋਂ ਹੀ ਰਹੀ ਹੈ ਸਾਰੀ, ਉਹਨੂੰ ਮਾੜੀ ਜਿਹੀ ਦਿਖਾ ਦਿੰਦੇ ਆਪੇ ਚੇਲਾ ਬਣ ਜਾਂਦਾ, ਅਤੇ 37 ਪਿੰਡਾਂ ਦੀ ਜਗੀਰ ਵੀ ਮਿਲੀ ਹੋਈ ਸੀ ਦੇਹਰਾਦੂਨ ਦੇ ਇਲਾਕੇ 'ਚ। ਪਰ ਗੱਲ ਹੈ ਅਣਖ ਗੈਰਤ ਦੀ। ਕੁਝ ਉਸ ਵੇਲੇ ਫਿਰ ਜਦੋਂ ਇਹੋ ਜਿਹਾ ਮਨ ਬਣ ਜਾਏ, ਜਿੰਨਾ ਮਰਜ਼ੀ ਸਮਝਾ ਲਓ ਕਿ ਬੰਦਾ ਸਮਝਦਾ ਨਹੀਂ, ਜਿਵੇਂ ਨਿਆਣੇ ਨੂੰ ਲਿੱਲ ਲੱਗ ਜਾਂਦੀ ਨਾ ਜਿੱਦ ਪੈ ਜਾਏ, ਉਹ ਗੱਲ ਹੈ। ਬਾਅਦ 'ਚ ਭਾਵੇਂ ਦੁਖੀ ਹੋਵੇ ਉਦੋਂ ਨਹੀਂ ਹਟਦਾ। ਮਹਾਰਾਜ ਕਹਿੰਦੇ ਚੰਗਾ ਫਿਰ ਇਉਂ ਕਰੋ, ਲਿਖ ਕੇ ਦੇ ਜਾਓ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਉਹ ਲਿਖ ਕੇ ਜੀ ਫੜਾ ਦਿੱਤਾ। ਮਹਾਰਾਜ ਕਹਿੰਦੇ ਜਾਓ ਫਿਰ, ਅਸੀਂ ਤਾਂ ਇਕੱਲੇ ਵੀ ਰਹਿ ਜਾਵਾਂਗੇ, ਫਿਰ ਵੀ ਅਸੀਂ ਉਸ ਅਕਾਲ ਦੀ ਸ਼ਕਤੀ ਨਾਲ ਹਾਂਜੀ ਧੰਨ ਜੀਓ ਤੇ ਕੋ ਜਗ ਮੈਂ ਮੁਕਤੇ ਹਰ ਚਿੱਤ ਮੈਂ ਯੁੱਧ ਵਿਚਾਰੇ, ਦੇਹ ਨਿਤਨਾ ਨੇਤਰ ਹੈ ਜਸ ਨਾਭ ਚੜ੍ਹੈ ਭਵ ਸਾਗਰ ਤਾਰੇ, ਗਿਆਨ ਹੈ ਕਿ ਵਡਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰ। ਇਹ ਅਸੀਂ ਤਾਂ ਨਹੀਂ ਹੁਣ ਪਿੱਛੇ ਮੁੜਨਾ, ਅਤੇ ਸਿਦਕੀ ਸਿੰਘ ਵੀ ਸੀਗੇ ਮਹਾਰਾਜ ਕਹਿ ਦੇ ਲਓ ਵੀ ਹੋਰ ਵੀ ਨਾਲ ਡਾਲਣਾ ਅਤੇ ਰਲ ਜਾਓ। ਉਹ ਫਿਰ ਸਿਦਕ ਵਾਲੇ ਮਿਲੇ, ਉਹਦਾ ਧਿਆਨ ਤਿਆਰ ਪ੍ਰਤਿਆਰ ਸਨੱਦ ਵੱਧ ਖੜੇ ਆ, ਪੰਜ ਪਿਆਰੇ ਵੀ ਚਾਰ ਸਾਹਿਬਜ਼ਾਦੇ ਵੀ ਮਹਾਰਾਜ ਦੇ, ਜਰਨੈਲ ਉਦੇ ਸਿੰਘ, ਚਿੱਤਰ ਸਿੰਘ ਆਦਿਕ, ਆਲਮ ਸਿੰਘ ਆਦਿਕ, ਹੋਰ ਵੀ ਜਿੰਨੇ ਸਾਰੇ ਸਤਿਕਾਰਯੋਗ ਹਸਤੀਆਂ। ਸੋ ਸਾਧ ਸੰਗਤ ਜੀ, ਇਹ ਤਾਂ ਫਿਰ ਵਧਾਵਾ ਦੇ ਕੇ ਚਲੇ ਗਏ, ਜਿਹੜੇ ਘਰ ਗਏ ਅਤੇ ਮਾਂ ਸੰਦੇ ਬਜ਼ੁਰਗ ਮਾਤਾ ਅਤੇ ਪਿਤਾ ਬੈਠੇ ਹੈ। ਹੁਣ ਅੱਜ ਵਾਲਾ ਸਮਾਂ ਤਾਂ ਹੈ ਨਹੀਂ ਵੀ ਹੁਣ ਫੋਨ ਨਾ ਇੱਕਦਮ ਪਤਾ ਲੱਗ ਜੂ ਨੈੱਟ 'ਤੇ, ਪਰ ਫਿਰ ਵੀ ਕੁਨਸੂਆਂ ਗਾਂਹ 'ਤੇ ਗਾਂਹ ਚੱਲਦੀਆਂ ਖਬਰਾਂ ਪਹੁੰਚ ਜਾਂਦੀਆਂ ਸੀ ਕਿ ਅਨੰਦਪੁਰ ਘੇਰਾ ਪਿਆ, ਇਸ ਤਰ੍ਹਾਂ ਹੋ ਰਿਹਾ ਹੋ ਰਿਹਾ, ਗਾਂਹ 'ਤੇ ਗਾਂਹ, ਡੋਰ ਟੂ ਡੋਰ, ਕੰਨ ਤੋਂ ਕੰਨ ਗੱਲ ਪਹੁੰਚਦੀ ਰਹਿੰਦੀ ਸੀ। ਉਹ ਦੱਸਿਆ ਕਿ ਬੂਹਾ ਖੜ ਗਿਆ ਕੌਣ ਆ, ਦੇਖਿਆ ਮਾਨ ਸਿੰਘ ਇਹ ਕਿਵੇਂ ਆ ਗਿਆ, ਉੱਥੇ ਦਾ ਘੇਰਾ ਪਿਆ ਕਿਵੇਂ ਨਿਕਲਿਆ, ਅਤੇ ਸਰਕਾਰ ਤਾਂ ਚਾਹੁੰਦੀ ਹੁੰਦੀ ਹੈ ਵੀ ਛੱਡ ਕੇ ਜਾਣ ਅਤੇ ਸਾਨੂੰ ਸਹਾਇਤਾ ਮਿਲੇ, ਬੰਦੇ ਬਾਦ ਨੂੰ ਛੱਡ ਕੇ ਗਏ ਉਹਨਾਂ ਨੂੰ ਤਾਂ ਘਿਓ ਦੇ ਦੀਵੇ ਵਾਲੇ ਸੀ, ਅਕਸਰ ਤਾਂ ਸਿਪਾ ਸਲਾਰਾਂ ਦੇ ਨਾਲ ਹੀ ਜੰਗ ਹੈ ਨਾ ਜਰਨੈਲ ਦੇ ਨਾਲ, ਹੁਣ ਉਹਨੇ ਫਿਰ ਰਸਤਾਂ ਭੇਜ ਦਿੱਤੀਆਂ ਖੁੱਲ੍ਹੀਆਂ ਵੀ ਬਾਬਰ ਵੀ ਬਾਬੇ ਨਾਨਕ ਜੀ ਦਾ ਚੇਲਾ ਸੀ, ਤੁਸੀਂ ਵੀ ਉਹਨਾਂ ਦੇ ਚੇਲੇ ਆ, ਇਹ ਵਿੱਚ ਕਿੱਧਰੋਂ ਆ ਗਿਆ, ਆ ਖੁੱਲ੍ਹੀਆਂ ਰਸਤਾਂ ਲਓ, ਮਾਇਆ ਲਓ, ਮੌਜ ਲੁੱਟੋ। ਕਈ ਤਾਂ ਫਿਰ ਮਾਇਆ 'ਤੇ ਲੱਟੂ ਹੋ ਕੇ ਸਾਥ ਛੱਡ ਗਏ। ਸੋ ਇਸੇ ਤਰ੍ਹਾਂ ਚੱਲਦਾ ਹੈ, ਸਰਕਾਰਾਂ ਬਹੁਤ ਕੁਝ ਕਰ ਲੈਂਦੀਆਂ। ਸੋ ਇਸੇ ਤਰ੍ਹਾਂ ਹੁਣ ਉਹ ਤਾਂ ਖੁਸ਼ ਹੋਏ ਵੀ ਚਾਹੇ ਹੁਣ ਇਹ ਗੁਰੂ ਨੂੰ ਛੱਡ ਕੇ ਜਾ ਰਹੇ ਆ, ਗੁਰੂ ਇਕੱਲਾ ਰਹਿ ਗਿਆ ਫਿਰ ਸਾਨੂੰ ਫੜਨਾ ਵੀ ਸੌਖਾ ਅਤੇ ਸ਼ਹੀਦ ਕਰਨਾ ਵੀ ਸੌਖਾ। ਉਹੀ ਤਾਂ ਫਿਰ ਕਹਿਣਾ ਵੀ ਜਾਓ ਬਈ ਜਾ ਰਹੇ ਆ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਤੇ ਪਿਤਾ ਤੇ ਮੂਰਛਿਤ ਹੋ ਕੇ ਡਿੱਗ ਪਿਆ, ਮਾਤਾ ਵੀ ਤੈਂ ਮੇਰਾ ਦੁੱਧ ਹਰਾਮ ਕੀਤਾ, ਪਿਤਾ ਨੇ ਤੂੰ ਕਲੰਕੀ ਕਰ ਦਿੱਤਾ, ਗੁਰੂ ਮਹਾਰਾਜ ਨੂੰ ਬਦਾਵਾ ਦੇ ਕੇ ਆ ਗਿਆ। ਫਿਰ ਰੋਜ਼ ਬਾਣੀ ਨਹੀਂ ਪੜ੍ਹਦਾ ਸੀ, ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਮੁਕਤ ਨਾ ਪਾਵੇ ਹੋਰ ਤਾਂ ਕੋਈ ਪੁੱਛ ਹੋ ਬਵੇ ਕੀਆਂ ਜਾਏ। ਇਹ ਬਾਣੀ ਪੜ੍ਹਨ ਵਾਸਤੇ ਤਾਂ ਮਹਾਰਾਜ ਨੇ ਹੁਕਮ ਲਾਇਆ, ਨਹੀਂ ਇਕੱਲਾ ਹੀ ਕਹੀ ਜਾਂਦੇ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਜਪੀ ਚਲੋ। ਬਾਣੀ ਨਾਲ ਸਿੱਖਿਆ ਵੀ ਦਿੰਦੀ ਹੈ, ਡੋਲਣ ਨਹੀਂ ਦਿੰਦੀ। ਕਈ ਕਹਿ ਦਿੰਦੇ ਨਾ ਜੀ ਨਾਮ ਜਪਣਾ ਚਾਹੀਦਾ ਬਾਣੀ ਨਹੀਂ, ਬਾਣੀ ਵੀ ਜ਼ਰੂਰੀ ਹੈ। ਇਹ ਮਹਾਰਾਜ ਨੇ ਨਿਯਮ ਬੜੀ ਵਿਚਾਰ ਨਾਲ ਬਣਾਏ ਆ। ਸੋ ਇਸ ਵਾਸਤੇ ਸਾਧ ਸੰਗਤ ਜੀ ਬਾਣੀ ਨਾਲ ਸਿੱਖਿਆ ਇਹਨੂੰ ਗੁਰੂ ਤਾਂ ਹੀ ਕਿਹਾ ਨਾ, ਅਤੇ ਨਾਲ ਨਾਲ ਸਮਝਾਉਂਦੀ ਵੀ ਜਾਂਦੀ ਹੈ। ਇਹਦੀ ਲੋੜ ਸੀ, ਜੇ ਨਾ ਲੋੜ ਹੁੰਦੀ ਤਾਂ ਫਿਰ 1430 ਪੰਨੇ ਦਾ ਸਰੂਪ ਮਹਾਰਾਜ ਕਿਉਂ ਬਣਾਉਂਦੇ? ਇੰਨਾ ਹੀ ਕਹਿ ਦਿੰਦੇ ਲੈ ਵੀ ਬਸ ਤੁਸੀਂ ਸਤਨਾਮ ਵਾਹਿਗੁਰੂ ਜਪਣਾ। ਇਹਦੀ ਬਹੁਤ ਵੱਡੀ ਲੋੜ ਹੈ, ਬਿਨਾਂ ਲੋੜ ਨਹੀਂ ਮਹਾਰਾਜ ਨੇ ਕੀਤਾ, ਬਹੁਤ ਵਿਚਾਰ ਕੇ ਕੀਤਾ। ਅੱਜ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਜਿਹਦੇ ਆਸਰੇ ਕੌਮ ਖੜੀ ਹੈ। ਗੁਰਦੁਆਰੇ ਸੰਖ ਮਰਮਰ ਲਾ ਲਓ, ਸੋਨਾ ਲਾ ਲਓ, ਮਹਾਰਾਜ ਦਾ ਸਰੂਪ ਨਾ ਹੋਵੇ ਤਾਂ ਉਸ ਅਸਥਾਨ ਦੀ ਕਿੰਨੀ ਕੁ ਬਰਕਤ ਹੋਏਗੀ? ਬਰਕਤ ਇਹਦੇ ਨਾਲ ਹੀ ਹੈ। ਗੱਜ ਕੇ ਬੋਲੋ ਸਤਨਾਮ। ਅਤੇ ਗ੍ਰੰਥੀ ਸਿੰਘਾਂ ਦੇ ਲੋਕ ਗੱਲ ਕਹਿਣਗੇ ਕੀ ਗੱਲ ਮਹਾਰਾਜ ਦਾ ਪ੍ਰਕਾਸ਼ ਨਹੀਂ ਕੀਤਾ, ਕੀ ਗੱਲ ਭਾਈ ਜੀ ਕਿੱਧਰ ਰਹੇ? ਇਹਦੇ ਨਾਲ ਹੀ ਬਰਕਤ ਹੈ। ਸੋ ਇਸ ਵਾਸਤੇ ਸਾਧ ਸੰਗਤ ਜੀ ਬੜਾ ਹੋਇਆ ਲਵਿਕ, ਉਧਰੋਂ ਵੀ ਗਏ ਤੇ ਘਰਦਿਆਂ ਵੱਲੋਂ ਵੀ। ਹੁਣ ਜਥੇ ਦੇ ਸਿੰਘ ਤੇ ਕਾਫੀ ਸੀਗੇ। ਫਿਰ ਦੇਖੋ ਜਿਹਨੂੰ ਮਹਾਰਾਜ ਨੇ ਵਡਿਆਈ ਦੇਣੀ ਉਹਨੂੰ ਦੇਣੀ ਹੈ। ਮਾਤਾ ਭਾਗ ਕੌਰ ਜੀ ਨੂੰ ਵੀ ਪਤਾ ਲੱਗ ਗਿਆ ਇਹ ਤਾਂ ਸਾਡੇ ਵੀ ਪਰਿਵਾਰਾਂ ਵਿੱਚੋਂ ਆ ਗਏ। ਹੁਣ ਫਿਰ ਇਹਨਾਂ ਸਾਰਿਆਂ ਨੂੰ ਇਕੱਠਿਆਂ ਕਰ ਲਿਆ ਤੇ ਬੜੀ ਵੀਰ ਰਸ ਦੇ ਵਿੱਚ ਉਸਨੇ ਫਿਰ ਭਾਸ਼ਣ ਸੁਣਾਇਆ ਕਿ ਬੇਮੁੱਖ ਜਿਹੜਾ ਹੈ ਉਹਨੂੰ ਕਿਤੇ ਢੋਈ ਨਹੀਂ ਮਿਲਦੀ। ਇਹਨਾਂ ਦੇ ਮਨ ਦੇ ਅੰਦਰ ਜਿਹੜੀ ਕਮਜ਼ੋਰੀ ਸੀ ਉਹ ਜਗਾਈ ਤੇ ਹੁਣ ਦੇਖ ਲਓ ਇਹ ਲਿਖ ਕੇ ਤਾਂ ਹੁਣ ਸਿਆਹੀ ਨਾਲ ਆਏ ਆ, ਹੁਣ ਇਹ ਕਲੰਕ ਖੂਨ ਨਾਲ ਧੋਣਾ। ਗੱਜ ਕੇ ਬੋਲੋ
ਸਤਨਾਮ।
ਇਹ ਸਿਆਹੀ ਨਾਲ ਨਹੀਂ ਹੁਣ ਧੋਣਾ, ਇਹ ਬਹੁਤ ਵੱਡਾ ਬੱਜਰ ਪਾਪ ਕਰਕੇ ਆਏ ਆ। ਅੱਜ ਕੱਲ੍ਹ ਬਹੁਤ ਲੋਕ ਆ ਗੁਰੂ ਬਦਲੀ ਜਾਂਦੇ ਆ, ਜਿਹੜਾ ਗੁਰੂ ਬਦਲ ਲੈਂਦਾ ਹੁਣ ਇਸਤਰੀ ਪਤੀ ਛੱਡ ਕੇ ਪਰ ਪੁਰਸ਼ ਨਾਲ ਪਿਆਰ ਕਰੇ ਉਹਦਾ ਕਾਣੀ ਕੋਡੀ ਮੁੱਲ ਹੈ। ਜਿਹੜਾ ਗੁਰੂ ਛੱਡ ਕੇ ਨਵੇਂ ਨਵੇਂ ਗੁਰੂ ਬਣਾਉਂਦਾ ਉਹਦਾ ਵੀ ਕਾਣੀ ਕੋਡੀ ਮੁੱਲ ਨਹੀਂ। ਉਹ ਸਮਝਦਾ ਚਾਹੇ ਹੈ ਸ਼ਾਇਦ ਮੈਂ ਬਹੁਤ ਵੱਡੀ ਪ੍ਰਾਪਤੀ ਕਰ ਲੂੰਗਾ, ਬਹੁਤ ਵੱਡੀ ਭੁੱਲ 'ਚ। ਪੰਤਨ ਬਾਬਾ ਆਇਆ ਸਿੰਘ ਜੀ ਮਹਾਰਾਜ ਦੇ ਕੋਲ ਹੋਤੀ ਮਿਲਦਾਨ ਅਤੇ ਬੇਦੀ ਪਰਿਵਾਰ 'ਚੋਂ ਕੋਈ ਮਾਤਾ ਜੀ ਆਇਆ ਕਿ ਜੀ ਮੈਨੂੰ ਨਾਮ ਦਿਓ। ਸੰਤ ਕਹਿਣ ਲੱਗੇ ਵੀ ਅੱਗੇ ਨਾਮ ਨਹੀਂ ਲਿਆ, ਅੱਗੇ ਨਹੀਂ। ਕੋਈ ਸੰਗਤ ਕਹਿੰਦੀ ਵੀ ਸੱਚ ਬੋਲਣਾ ਚਾਹੀਦਾ, ਗੁਰੂ ਨਾਨਕ ਸਾਹਿਬ ਦੇ ਘਰ ਝੂਠ ਨਹੀਂ ਚਾਹੀਦਾ। ਫਿਰ ਮੰਨਿਆ ਆਖੇ ਜਿਹੜਾ ਗੁਰੂ ਸੀ ਉਹ ਤਾਂ ਕੱਚਾ ਸੀ। ਸੰਤ ਕਹਿਣ ਲੱਗੇ ਸਾਨ ਕੱਲ੍ਹ ਸਾਨੂੰ ਵੀ ਕੱਚਾ ਹੀ ਕਹੇਗੀ। ਗੱਜ ਕੇ ਬੋਲੋ
ਸਤਨਾਮ।
ਕਿ ਗੁਰੂ ਕੱਚਾ ਨਹੀਂ ਹੁੰਦਾ, ਕੱਚਾ ਤਾਂ ਸੇਵਕ ਹੀ ਬਣਦਾ ਜਿਹਦਾ ਵਿਸ਼ਵਾਸ ਨਹੀਂ। ਬੇਵਿਸ਼ਵਾਸ ਆ ਜਿਹੜਾ ਬੰਦਾ, ਗੁਰੂ 'ਤੇ ਭਰੋਸਾ ਨਾ ਰਿਹਾ, ਉਹਨੂੰ ਲੈਣਾ ਦੇਣਾ ਕੀ? ਸਾਰੀ ਗੱਲ ਤਾਂ ਵਿਸ਼ਵਾਸ ਸਿਦਕ ਦੀ ਹੈ, ਭਰੋਸੇ ਦੀ ਹੈ। ਸੋ ਸਾਧ ਸੰਗਤ ਜੀ, ਮਾਤਾ ਜੀ ਨੇ ਐਸੀ ਇਹਨਾਂ ਦੀ ਆਤਮਾ ਨੂੰ ਸੁੱਤੀ ਨੂੰ ਜਗਾਇਆ ਕਿ ਬਹੁਤ ਵਜਰ ਪਾਪ ਕਰੇ ਤੁਸੀਂ, ਬਾਕੀ ਪਾਪ ਲੈ ਜਾਂਦੇ ਆ। ਜਿਹੜਾ ਗੁਰੂ ਤੋਂ ਬੇਮੁੱਖ ਹੋਣ ਦਾ ਪਾਪ ਹੈ, ਗੁਰੂ ਬਖਸ਼ੇ ਤੇ ਬਖਸ਼ੇ, ਦੁਨੀਆਂ ਦੀ ਕੋਈ ਤਾਕਤ ਨਹੀਂ ਬਖਸ਼ ਸਕਦੀ। ਜਿੱਥੇ ਮਰਜ਼ੀ ਘੁੰਮ ਲੈ, ਹੁਣ ਆ ਕਈ ਅੰਮ੍ਰਿਤ ਛੱਕ ਕੇ ਆਉਂ ਫਿਰ ਭਟਕ ਗਏ ਵੀ ਸ਼ਾਇਦ ਉੱਥੋਂ ਕੋਈ ਬ੍ਰਹਮ ਗਿਆਨ ਜ਼ਿਆਦਾ ਮਿਲ ਜਾਏਗਾ। ਅਤੇ ਜੇ ਗੁਰੂ ਨਾਨਕ ਸਾਹਿਬ ਆ ਪਰਮੇਸ਼ੁਰ ਕਲਗੀਧਰ ਪਾਤਸ਼ਾਹ ਜਿਹੜਾ ਇਸ ਘਰ 'ਚੋਂ ਭੁੱਖਾ ਗਿਆ ਨਾ, ਉਹ ਕਿਤੇ ਨਹੀਂ ਰਹਿ ਸਕਦਾ। ਜਿੱਥੇ ਮਰਜ਼ੀ ਘੁੰਮ ਲੈ, 14 ਭਵਨਾਂ 'ਚ ਘੁੰਮ ਲੈ, ਜਿੱਥੇ ਮਰਜ਼ੀ ਚਲੇ ਜਾ, ਉਹ ਸਾਧ ਸੰਗਤ ਜੀ। ਮਾਤਾ ਵੀ ਕੋਈ ਜਪ ਤਾਂ ਵਾਲੀ ਸੀ, ਪਿਛਲੀ ਕਮਾਈ ਹੁੰਦੀ ਹੈ, ਅਤੇ ਉਹਨਾਂ ਨੇ ਫਿਰ ਇਹਨਾਂ ਨੂੰ ਝੰਜੋੜਿਆ ਚੰਗਾ। ਅਤੇ ਫਿਰ ਹੁਣ ਮਾਤਾ ਜੀ ਕਿਵੇਂ ਹੋਵੇ? ਕਹਿੰਦੇ ਹੁਣ ਤਾਂ ਇਹ ਹੈ ਕਿ ਅਨੰਦਪੁਰ ਤਿਆਗਿਆ ਗਿਆ, ਭੱਠਾ ਸਾਹਿਬ, ਚਮਕੌਰ ਸਾਹਿਬ, ਉਹ ਵੀ ਜੰਗ ਹੋਏ ਹੈ, ਅਤੇ ਫਤਿਹਗੜ੍ਹ ਸਾਹਿਬ, ਮਾਤਾ ਜੀ ਵੀ, ਛੋਟੇ ਸਾਹਿਬਜ਼ਾਦੇ ਵੀ ਕੱਲ੍ਹ ਗਏ ਸੀ ਯਾਤਰਾ ਵਾਸਤੇ ਫਤਿਹਗੜ੍ਹ ਸਾਹਿਬ, ਅਤੇ ਵੱਡੇ ਸਾਹਿਬਜ਼ਾਦੇ ਵੀ, ਪਿਆਰਿਆਂ 'ਚੋਂ 3 ਪਿਆਰੇ ਵੀ, ਅਤੇ ਬਹੁਤ ਸਿੰਘ ਸ਼ਹੀਦ ਹੋ ਗਏ ਹੈ, ਅਤੇ ਗੁਰੂ ਮਹਾਰਾਜ ਭਾਈ ਸਾਹਿਬ, ਭਾਈ ਦਇਆਲ ਸਿੰਘ ਜੀ, ਧਰਮ ਸਿੰਘ ਜੀ ਸਰਦਾਰ, ਔਰ ਮਾਨ ਸਿੰਘ, ਇਹ ਵੀ ਭਾਈ ਮਨੀ ਸਿੰਘ ਦੇ ਪਰਿਵਾਰ ਦੇ ਸੀ, ਇਹ ਉੱਥੋਂ ਨਿਕਲਣ ਵਿੱਚ ਸਫਲ ਹੋਏ ਹੈ। ਮਹਾਰਾਜ ਮਗਰ CID ਫੌਜਾਂ ਹਰਲ ਹਰਲ ਕਰ ਰਹੀਆਂ, ਪਤਾ ਪਤਾ ਛਾਣ ਰਹੇ ਹੈ, ਦੁਨੀਆ ਡਰ ਰਹੀ ਹੈ, ਥਰ ਥਰ ਕੰਬਦੀ ਹੈ, ਫੌਜ ਚੱਲਦੀ ਹੈ ਜਿਵੇਂ ਭੁਚਾਲ ਆਉਂਦਾ। ਅਤੇ ਹੁਣ ਤਾਂ ਮਹਾਰਾਜ ਪਤਾ ਨਹੀਂ ਕਿਹੜੇ ਪਾਸੇ, ਫਿਰ ਇੱਧਰ ਰਾਏ ਕੱਲੇ ਕੋ ਸਾਹਿਬਜ਼ਾਦੇ ਖਬਰ ਮੰਗਾਈ, ਫਿਰ ਗਾਹਾਂ ਸੱਚੇ ਪਾਤਸ਼ਾਹ ਚੱਲਦੇ ਚਲਾਉਂਦੇ, ਫਿਰ ਪਿਰਥੀ ਚੰਦ ਦੇ ਉਹ ਤੁਹਾਡੀ ਕੌਲ ਹੋਣੀ ਮਿਲੇ ਹੈ, ਫਿਰ ਉਹਨਾਂ ਨੇ ਖਿਮਾ ਮੰਗੀ, ਮਹਾਰਾਜ ਨੇ ਮਿਹਰ ਵੀ ਕੀਤੀ ਕਿ ਕਪੂਰੇ ਨੂੰ ਕਿਲੇ ਵਾਸਤੇ ਕਿਹਾ, ਇੱਧਰ ਮਹਾਰਾਜ ਨੂੰ ਵੀ ਪਿਆਰ ਕਰਦਾ ਟਹਿਲਵੇਂ, ਅਤੇ ਉੱਧਰ ਉਹਨਾਂ ਤੋਂ ਵੀ ਡਰਦਾ। ਅਤੇ ਮਹਾਰਾਜ ਕਹਿਣ ਲੱਗੇ, ਅਸੀਂ ਤਾਂ ਤੈਨੂੰ ਕਪੂਰਾ ਸਮਝਿਆ, ਤੂੰ ਤਾਂ ਕਤੂਰਾ ਹੀ ਨਿਕਲਿਆ, ਅਤੇ ਜਿਹਨ ਪੂਛ ਪੂਛ ਕੀਤੀ ਉਹਦੇ ਲਈ ਚਲੇ ਗਿਆ, ਕੋਈ ਸ਼ੇਰ ਵਾਲੀ ਵਿਰਤੀ 'ਚ ਨਹੀਂ, ਕਤੂਰੇ ਵਿਰਤੀ ਹੁੰਦੀ ਨਾ, ਜਿਹਨ ਪੂਛ ਪੂਛ ਗਈ ਗੁਰਕੀ ਪਾਈ ਉਹਦੇ ਪੂਛ ਹਿਲਾਉਣ ਲੱਗ ਜਾਣਾ, ਅਤੇ ਜਿਹੜਾ ਸ਼ੇਰ ਨੂੰ ਕਰੂਗਾ ਜਿੰਦਾ ਬਚਿਆ। ਇਸ ਵਾਸਤੇ ਫਿਰ ਇਤਿਹਾਸ 'ਤੇ ਬਹੁਤ ਵੱਡਾ, ਮਹਾਰਾਜ ਨੂੰ ਪਤਾ ਸੀ ਵੀ ਫਿਰ ਮੁੱਠਭੇੜ ਹੋਣੀ ਹੋਣੀ ਆ। ਅਤੇ ਹੁਣ ਮਹਾਰਾਜ ਵਿਚਰਦੇ ਵਿਚਰਦੇ ਮੁਕਤਸਰ ਸਾਹਿਬ ਦਾ ਜਿਹੜਾ ਇਲਾਕਾ ਨਾ, ਇਹਦੇ ਗਿਰਦ ਨੂੰ ਆਈ ਸੀਗੇ, ਇਹਦਾ ਨਾਮ ਸੀ ਇਸ ਜਗ੍ਹਾ ਦਾ ਖਦਰਾਣੇ ਦੀ ਢਾਬ। ਕੋਈ ਬਜ਼ੁਰਗ ਹੋਇਆ, ਇੱਕ ਤਾਂ ਛੱਪੜ ਹੁੰਦੇ ਨਾ ਜਿੱਥੇ ਪਿੰਡ ਦਾ ਗੰਦਾ ਪਾਣੀ ਪੈਂਦਾ, ਢਾਬਾਂ ਹੁੰਦੀਆਂ ਜਿਵੇਂ ਮੀਂਹ ਹੁੰਦਾ, ਉਹ ਪਾਣੀ ਫਿਰ ਇਕੱਠਾ ਕੀਤਾ ਹੁੰਦਾ ਸੀ, ਅਤੇ ਮਾਰੂਥਲ ਇਲਾਕੇ ਜਿਹੜੇ ਸੀ ਉਹ ਪਾਣੀ ਫਿਰ ਉਹ ਵਰਤਦੇ ਸੀ, ਉਹਦੀ ਸੁਰੱਖਿਆ ਵੀ ਉਹ ਕਰਦੇ ਸੀ। ਬਲੈਚ ਵੀ ਹੈ ਉੱਥੇ, ਬੜਬੜੇ ਚਸ਼ਮੇ ਉਹਨਾਂ ਨੇ ਉਹ ਕਾਇਮ ਕੀਤੇ ਹੈ, ਉਹ ਪਾਣੀ ਵਰਤਦੇ, ਮਿਲਦਾ ਵੀ ਹੈ ਪਾਣੀ, ਅੱਜ ਕੱਲ੍ਹ ਬੋਰਾਂ ਦਾ ਵੀ ਹੈ। ਅਤੇ ਜਿਹੜਾ ਕੁਦਰਤੀ ਪਾਣੀ ਹੈ ਉਹਦੀ ਵਿਸ਼ੇਸ਼ਤਾ ਫਿਰ ਵੱਖਰੀ ਹੈ, ਆਪਣੇ ਵੀ ਚਸ਼ਮੇ ਹੈਗੇ ਹੈ ਬਹੁਤ ਜ਼ਿਆਦਾ, ਅਤੇ ਦਰਿਆ ਸੀ ਸ਼ੁੱਧ ਰਹਿਣ ਨਹੀਂ ਦਿੱਤੇ, ਕਿਉਂਕਿ ਜਦੋਂ ਅਸੀਂ ਗੰਦੇ ਹੋ ਗਏ ਸਭ ਕੁਛ ਗੰਦਾ ਕਰਦੇ ਜਾ ਰਹੇ ਨੇ। ਪਾਣੀ ਦਾ ਮਹਾਰਾਜ ਪਵਿੱਤਰ ਦਿੱਤਾ ਸੀ ਨਾ, ਉਹ ਸ਼ਰਾਬ ਨੂੰ ਗੰਦਾ ਪਾਣੀ ਬਣਾਇਆ ਨਾ, ਚਾਰ ਮਹੀਨੇ ਸ਼ਰਾਰਤਾ, ਮਹੀਨੇ ਪਾਣੀ, ਕੁੰਬੁਲ ਲੈ ਲੈ ਪੀਂਦੇ ਹਾਂ ਸਾਫ ਪਾਣੀ ਅਤੇ ਮਨ ਨਹੀਂ ਰਿਹਾ। ਉਹ ਜਿਹੜਾ ਪਾਣੀ ਇਸ ਤਰ੍ਹਾਂ ਬਣਾਇਆ ਨਾ, ਉਹ ਪੀ ਕੇ ਬੜੇ ਖੁਸ਼ ਹੁੰਦੇ ਹਾਂ। ਕੋਈ ਸਾਡਾ ਫੰਕਸ਼ਨ ਹੀ ਨਹੀਂ ਤੇ ਬਿਨਾਂ ਪੂਰਾ ਹੁੰਦਾ, ਇੰਨਾ ਪੁੱਠੇ ਪਾਸੇ ਤੁਰ ਪਏ। ਇਹ ਸ਼ਹੀਦਾਂ ਦੀ ਧਰਤੀ, ਕੱਲ੍ਹ ਵੀ ਬੇਨਤੀ ਕੀਤੀ ਸੀ, ਖੂਨ ਨਾਲ ਸਿੰਜੀ ਪਈ ਹੈ, ਅਸੀਂ ਇਹਨੂੰ ਰਾਕਸ਼ਾਂ ਦੀ ਧਰਤੀ ਬਣਾ ਰਹੇ ਹਾਂ। ਇੱਥੇ ਠੇਕੇ ਖੁੱਲ ਰਹੇ ਗੁਰੂ ਕੇ ਨਗਰੀਆਂ 'ਚ, ਇਹੋ ਜਿਹਾ ਚੱਲ ਰਿਹਾ ਕੰਮ। ਅਤੇ ਇਸੇ ਤਰ੍ਹਾਂ ਇਹ ਚੌਧਰੀ ਵੀ ਕਹਿ ਦਿੰਦੇ ਨਗਰੀ ਪਵਿੱਤਰ ਕਰਾਰ ਦਿੱਤੀ, ਨਗਰੀ ਦਾ ਮਾਰਗ ਪਵਿੱਤਰ ਕਰਦੇ, ਤੁਸੀਂ ਨਹੀਂ ਨਾ ਰਹਿਣ ਦਿੱਤੀ ਠੇਕੇ ਖੋਲ੍ਹ ਕੇ, ਸਿਨੇਮੇ ਖੋਲ੍ਹ ਖੋਲ੍ਹ ਕੇ, ਕੰਜਰਖਾਨੇ। ਮਹਾਰਾਜ ਦਾ ਪਵਿੱਤਰ ਕਰਦੇ, ਅਸੀਂ ਰਹਿਣ ਨਹੀਂ ਦੇਣਾ। ਕਲਯੁੱਗ ਦਾ ਜ਼ੋਰ ਹੈ। ਉਹ ਸਾਧ ਸੰਗਤ ਜੀ, ਫਿਰ ਮਹਾਰਾਜ ਇੱਧਰ ਸੀ, ਇੱਧਰ ਫਿਰ ਸਿੰਘੇ ਮਹਾਰਾਜ ਦੀ ਭਾਲ ਵਿੱਚ। ਪਹਿਲਾਂ ਤਾਂ ਮਾਫ਼ੀ ਮੰਗੀਏ, ਬਦਾਵੇ ਵਾਲਾ ਕਾਗਜ਼ ਪੜ੍ਹਾਈਏ, ਫਿਰ ਧਰਮ ਯੁੱਧ ਸ਼ਹੀਦ ਹੋ ਕੇ ਫਿਰ ਇਹ ਗੱਲ ਬਣਨੀ ਹੈ, ਬੇਮੁਖਤਾ ਦਾ ਇਹ ਕਾਗਜ਼ ਪਟਣਾ। ਅਤੇ ਮਹਾਰਾਜ ਇੱਧਰ ਸੀ ਅਤੇ ਇਹ ਵੀ ਪਹੁੰਚ ਗਏ। ਹੁਣ ਉਹਨਾਂ ਦਿਨਾਂ 'ਚ ਪਾਣੀ ਦਾ ਸਰੋਤ, ਅੱਜ ਵੀ ਇਹ ਪਾਣੀ ਬਿਨਾਂ ਨਾ ਲੰਗਰ ਤਿਆਰ ਹੋਵੇ, ਨਾ ਨਹਾਤੋ, ਨਾ ਬਸਤਰ। ਅਤੇ ਯੁੱਧ ਜੰਗ ਵੈਸੇ ਵੀ ਹਰ ਵੇਲੇ ਲੋੜ ਆ, ਪਾਣੀ ਪਿਤਾ ਹੈ ਜਗਤ ਕਾ। ਸੋ ਸਾਧ ਸੰਗਤ ਜੀ ਨੇ ਫਿਰ ਉਹ ਢਾਬ ਜਿਹੜੀ ਸੀ ਉੱਥੇ ਡੇਰਾ ਲਾ ਲਿਆ। ਝਾੜੀਆਂ ਸੀਆਂ ਜੰਗਲ ਦੇ ਸੀ, ਉਹਨਾਂ ਦੇ ਬਸਤਰ ਪਾ ਤੇ ਚਾਦਰਾਂ ਐਵੇਂ ਲੱਗੇ ਵੀ ਤੰਬੂ ਲੱਗੇ ਆ। ਇੱਥੇ ਬਹੁਤ ਵੱਡਾ ਦਲ ਉਤਰਿਆ ਹੋਇਆ ਅਤੇ ਵਿਰਲੀ ਵਿਰਲੀ ਠੂੰਹ ਠਾਂ ਵੀ ਕਰੀ ਜਾਣੀ ਵੀ ਪਤਾ ਲੱਗੇ। ਹੁਣ ਇੱਧਰ ਕਪੂਰੇ ਨੂੰ ਇਹ ਪੁੱਛਦੇ ਆ, ਵਜ਼ੀਰ ਖਾਂ ਜਿੰਨੇ ਸੂਬੇ ਸਾਬੇ ਇਕੱਠੇ ਹੋਏ ਫੌਜ ਲੈ ਕੇ, ਪਹਿਲਾਂ ਤਾਂ ਕਈ ਸਿੰਘਾਂ ਦੇ ਅਸੀਸ ਕੱਟ ਕੇ ਲਗਾਏ ਵੀ ਸਾਨੂੰ ਸ਼ਾਬਾਸ਼ ਮਿਲੂ, ਅਸੀਂ ਤਾਂ ਜੀ ਗੁਰੂ ਗੋਬਿੰਦ ਸਿੰਘ ਫੜ ਲਿਆ, ਸ਼ਹੀਦ ਕਰ ਲਿਆ, ਉਹਨਾਂ ਦਾ ਅਸੀਸ ਆ। ਜਿਹੜੇ ਪਛਾਣ ਹੋਣੀ ਨਿਕਲਣਾ ਹੋ ਰਹੀ, ਗੱਜ ਕੇ ਬੋਲੋ
ਸਤਨਾਮ।
ਇਸ ਤਰ੍ਹਾਂ ਫਿਰ ਸ਼ਰਮਿੰਦਗੀ ਉਠਾਉਣੀ ਪੈਣੀ ਉਹਨਾਂ ਨੂੰ। ਵੱਡੇ ਸੂਰਮੇ ਬਣੇ ਹੋਏ ਸੀ, ਕੰਮ ਇਹਨਾਂ ਦੇ ਇਹ ਸੀ। ਉਹ ਸਾਧ ਸੰਗ ਜੀ ਫਿਰ ਮੋਰਚਾ ਬੰਦੀ ਕਰਕੇ ਤੇ ਬੈਠ ਗਏ। ਧੰਨ ਮਾਤਾ ਭਾਗ ਪੂਰੇ ਉਹਨੂੰ ਨਮਸਕਾਰ ਆ। ਇਹ ਬਹੁਤ ਵੱਡਾ ਕਾਰਜ ਕੀਤਾ ਮਾਤਾ ਜੀ ਨੇ, ਉਹਨਾਂ ਦੀ ਕੋਈ ਪਿਛਲੇ ਜਨਮਾਂ ਦੀ ਕਮਾਈ ਸੀ। ਸੋ ਸਾਧ ਸੰਗਤ ਜੀ ਫਿਰ ਇੱਧਰ, ਫਿਰ ਕਪੂਰੇ ਨੂੰ ਪੁੱਛਿਆ, ਉਹ ਕਹਿਣ ਲੱਗਾ ਕਿ ਇੱਧਰ ਪਾਣੀ ਹੈ 12 ਕੋਹ ਅਤੇ ਇੱਧਰ ਹੈਗਾ 16 ਕੋਹ। ਜੰਗ ਸ਼ੁਰੂ ਹੋ ਗਿਆ, ਜੰਗ ਚੱਲਦਾ ਰਿਹਾ, ਸਿੰਘ ਫਿਰ ਸ਼ਹੀਦੀਆਂ ਪਾਉਂਦੇ ਗਏ, ਉਹਨਾਂ ਨੂੰ ਮਾਰ ਮਾਰ ਕੇ ਅਖੀਰੀ ਫਿਰ ਇੱਧਰ ਮਹਾਰਾਜ ਵੀ ਟਿੱਬੀ ਸਾਹਿਬ ਜਗ੍ਹਾ ਆ, ਉੱਥੋਂ ਫਿਰ ਜਿਹੜਾ ਕੋਈ ਜ਼ਿਆਦਾ ਆਕੜ ਖਾਂ ਸੀ ਨਾ, ਆਪ ਤੀਰ ਛੱਡਦੇ ਹੁੰਦੇ ਸੀ, ਉਹਨੂੰ ਫਿਰ ਸਦਾ ਹੀ ਨੀਂਦੇ ਸੜਾ ਦੇਣਾ, ਮੁੜ ਕੇ ਨਾ ਪਾਣੀ ਹੁੰਦੇ। ਉੱਧਰ ਫਿਰ ਕਿਹਾ ਵੀ ਇਹ ਤਾਂ ਬੜਾ ਮੁਸ਼ਕਲ ਆ, ਹੁਣ ਇਹ ਸਰਦ ਖਾਨਿਆਂ 'ਚ ਰਹਿਣ ਵਾਲੇ ਅਤੇ ਰੇਗਿਸਤਾਨ ਦੀ ਧਰਤੀ 'ਚ ਕਿੱਥੇ ਲੜਨ ਖੇਡਣ। ਉਹਨੇ ਕਿਹਾ ਵੀ ਇਹ ਤਾਂ ਗੱਲ ਬਣਦੀ ਨਹੀਂ ਕੋਈ ਵੀ, ਇਹ ਪਾਣੀ ਦੀ ਬੜੀ ਕਿੱਲਤ ਘਾਟ ਆ, ਅਤੇ ਫਿਰ ਇਹ ਫੌਜਾਂ ਪਿੱਛੇ ਨੂੰ ਮੁੜ ਪਈਆਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਹੁਣ ਸਰਦਾਰ ਮਹਾਂ ਸਿੰਘ ਜੀ ਜੋ ਇਹਨਾਂ ਦੇ ਜਥੇਦਾਰ ਸੀ, ਇਹ ਫਟੜ ਹੋਏ, ਮਾਤਾ ਜੀ ਵੀ ਜ਼ਖਮੀ ਸੀ, ਬਾਕੀ ਸਭ ਸ਼ਹੀਦੀਆਂ ਪਾ ਗਏ ਸੀ। ਹੁਣ ਜਿਹੜਾ ਸਿੰਘ ਆ, ਚਾਹੇ ਉਹ ਬੰਦਗੀ ਕਰਦਾ, ਸਰੀਰ ਤਿਆਗਦਾ, ਜਾਂ ਸ਼ਹੀਦੀ ਦੇ ਕੇ ਜਾਣਾ, ਤਾਂ ਉਹਨੇ ਸੱਚਖੰਡ ਆ ਨਾ। ਹੁਣ ਸੱਚਖੰਡ ਦੀ ਜਿਹੜੀ ਚਾਬੀ ਉਹ ਮਹਾਰਾਜ ਕੋਲ ਆ, ਮਹਾਰਾਜ ਦੇ ਹੁਕਮ ਬਿਨਾਂ ਤਾਂ ਦਰਵਾਜ਼ਾ ਨਹੀਂ ਨਾ ਖੁੱਲ੍ਹੇਗਾ। ਉਹ ਸ਼ਹੀਦੀ ਦੀ ਬਰਕਤ ਨਾਲ ਪਹੁੰਚ ਜਾਂਦੇ ਆ। ਅੱਗੇ ਜਿਹੜੇ ਸੇਵਾਦਾਰ ਆ ਉਹ ਕਹਿੰਦੇ ਭਾਈ ਤੁਸੀਂ ਗੁਰੂ ਤੋਂ ਬੇਮੁੱਖ ਆ, ਤੁਹਾਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ। ਪਹਿਲਾਂ ਬੇਮੁਖਤਾ ਦਾ ਉਹ ਜਿਹੜਾ ਹੱਥੀਂ ਲਿਖ ਕੇ ਦੇ ਕੇ ਆਏ ਨਾ, ਮੂੰਹ ਜ਼ਬਾਨੀ ਨਹੀਂ ਲਿਖ ਕੇ ਦੇ ਕੇ ਆਏ ਸੀ, ਇਹਨੂੰ ਪੜਾਓ ਪਹਿਲਾਂ, ਉੱਥੋਂ ਮਨਜ਼ੂਰੀ ਆਊਗੀ। ਕਿਉਂਕਿ ਮਾਲਕ ਬੈਠੇ ਧਰਤੀ 'ਤੇ, ਸੱਚਖੰਡ ਦੇ ਮਾਲਕ, ਉਹਨਾਂ ਦੀ ਇਜਾਜ਼ਤ ਬਿਨਾਂ ਅੰਦਰ ਆਉਣਾ ਮੁਸ਼ਕਲ ਆ। ਅਤੇ ਹੁਣ ਰੂਹਾਂ ਬਰਲਾਪ ਕਰਦੀਆਂ, ਕੋਈ ਸ਼ਹੀਦੀ ਵੀ ਦਿੱਤੀ, ਗੱਲ ਬਣ ਨਹੀਂ ਰਹੀ। ਮਹਾਰਾਜ ਸੱਚੇ ਪਾਤਸ਼ਾਹ ਵਿੱਚ ਰਹੇ ਹੈ, ਆਪਣੇ ਮੁਖਾਰ ਬਿੰਦੇ ਰੁਮਾਲ ਨਾਲ ਚਿਹਰੇ ਸਾਫ ਕਰਦੇ ਆ। ਇਹ ਮੇਰਾ 5,000 ਹੀ ਹੈ, ਇਹ 10,000 ਹੀ ਹੈ, ਇਹ 20-30,000 ਵਹਿਨੀਆਂ ਨੂੰ ਮਾਰ ਕੇ ਸ਼ਹੀਦ ਹੋਇਆ, ਬਰਦਾਨ ਦੇ ਰਿਹਾ ਅੱਗੇ ਸਰਦਾਰ ਮਹਾਂ ਸਿੰਘ। ਮੁਖ 'ਚ ਪਾਣੀ ਪਾਇਆ, ਨੇਤਰ ਖੋਲ੍ਹੇ, ਮਹਾਰਾਜ ਅੱਖਾਂ ਤੋਂ ਮੈਂ ਨੀਰ ਵਹਿ ਵਹਿ ਚੱਲੇ, ਜੋ ਬੋਤੀ ਡਿੱਗਣ ਲੱਗ ਪਿਆ, ਸ਼ਰਧਾ ਦੇ ਅਤੇ ਤਰਸ ਕਰੋ, ਰਹਿਮ ਕਰੋ, ਬਖਸ਼ ਦਿਓ। ਮਹਾਰਾਜ ਕਹਿੰਦੇ ਕਿ ਮੇਰੇ ਲਈ ਤੁਸੀਂ ਕੁਰਬਾਨੀ ਦਿੱਤੀ ਹੈ, ਵਰ ਮੰਗ ਲਓ, ਧਰਤੀ ਦਾ ਰਾਜ ਉੱਪਰਲੇ ਮੰਡਲਾਂ ਦਾ, ਜੋ ਵੀ ਸ਼ਾਰਦ ਦੀ ਸਿੱਧੀ ਕਰਾਮਾਤ ਬਰਕਤ। ਕਹਿੰਦੇ ਮਹਾਰਾਜ ਬਦਾਵੇ ਦਾ ਕਾਗਜ਼ ਪਾੜ ਦਿਓ। ਕਹਿੰਦੇ ਇਹ ਤਾਂ ਭਾਈ ਹੁਣ ਤੁਸੀਂ ਆਪ ਲਿਖ ਕੇ ਦੇ ਕੇ ਆਏ। ਕਹਿੰਦੇ ਮਹਾਰਾਜ ਹੋਰ ਇੱਛਾ ਨਹੀਂ ਕੋਈ, ਹੁਣ ਬੇਮੁੱਖਾਂ ਨੂੰ ਗਲ ਲਓ। ਮਹਾਰਾਜ ਦਿਆਲੂ ਸੀ, ਪਤਾ ਸੀ ਵੀ ਇਹਨਾਂ ਨੇ ਕਿਤੇ ਭੁੱਲ ਮੰਗਣੀ ਹੈ। ਮਹਾਰਾਜ ਸਮਰੱਥ ਸੀਗੇ, ਹੁਣ ਕਮਰ ਕਸੇ 'ਚ ਗੁਟਕਾ ਤਾਂ ਰੱਖਦੇ ਸੀ, ਸ਼ਸਤਰ ਵਸਤਰ ਵੀ ਪੱਥਾ ਤੀਰਾਂ ਦਾ ਹਰ ਵੇਲੇ ਲੈਸ ਰਹਿੰਦੇ, ਤਿਆਰ ਪਰ ਤਿਆਰ। ਹੁਕਮਨਾਮਿਆਂ 'ਚ ਵੀ ਆ, 5 ਹਥਿਆਰ ਲਾ ਕੇ ਦੀਦਾਰ ਆਵਣਾ। ਮਹਾਰਾਜ ਫਿਰ ਰਹਿਮ ਦੇ ਘਰ 'ਚ ਆ ਗਏ ਅਤੇ ਹੁਣ ਮੂੰਹ ਜਵਾਨੀ ਇਹਨਾਂ ਨੂੰ ਯਕੀਨ ਨਹੀਂ ਆਉਣਾ, ਸਾਹਮਣੇ ਕਰਕੇ ਮਾਤਾ ਜੀ ਦਾ ਵੀ ਦੇਖਿਆ, ਉਹ ਵੀ ਸਹਿਕ ਰਹੇ ਆ, ਬਲਮ ਪੱਟੀ ਸੰਭਾਲ। ਅਤੇ ਫਿਰ ਮਹਾਰਾਜ ਨੇ ਉਹ ਬਦਾਵੇ ਦਾ ਕਾਗਜ਼ ਸਾਹਮਣੇ ਪਾੜਿਆ ਅਤੇ ਸ਼ਬਦ ਪੜਿਆ, ਟੁੱਟੀ ਗੰਢ ਨਹਾਰ ਗੋਪਾਲ, ਟੁੱਟੀ ਗੰਢ ਦਿੱਤੀ, ਜਿਵੇਂ ਭਾਂਡਾ ਜਿਹੜਾ ਨਾ ਟੁੱਟ ਜਾਏ, ਟਾਂਕਾ ਲਾ ਦੇਈਏ ਕੰਮ ਤਾਂ ਪੂਰਾ ਹੀ ਦੇਈ ਜਾਂਦਾ, ਪਰ ਉਹ ਟਾਂਕਾ ਜਿਹਾ ਜੁਦਾ ਦੀਦਾ ਹੀ ਰਹਿੰਦਾ। ਅਤੇ ਜਿਵੇਂ ਹੁਣ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਨੀ ਸਿੰਘ ਸਾਹਿਬ, ਬਾਬਾ ਦੀਪ ਸਿੰਘ, ਹੋਰ ਬੇਅੰਤ ਸ਼ਖਸ਼ੀਤਾਂ, ਉਹਨਾਂ ਦੇ ਜੀਵਨ 'ਚ ਐਸਾ ਹਾਦਸਾ ਨਹੀਂ ਵਰਤਿਆ, ਇਹ ਵਾਪਰੀ ਸੀ ਘਟਨਾ। ਪਰ ਫਿਰ ਵੀ ਉਹਨਾਂ ਨੇ ਸ਼ਹੀਦੀ ਬਲੀਦਾਨ ਦੇ ਕੇ ਧਰਮ ਯੁੱਧ ਵਿੱਚ ਕੁਰਬਾਨ ਹੋ ਕੇ ਇਹ ਬੇਮੁੱਖਤਾ ਦਾ ਕਾਗਜ਼ ਫੜਾ ਲਿਆ। ਅਸੀਂ ਧੜਾ ਧੜ ਬੇਮੁੱਖ ਹੋ ਰਹੇ ਹਾਂ, ਕਦੀ ਸੁਪਨਾ ਹੀ ਨਹੀਂ, ਉਹ ਤਾਂ ਖੁਨੇ ਨਾ ਵੀ ਉਹ ਬੇਮੁੱਖ ਹੋ ਗਿਆ। ਕਈ ਕਹਿਣਗੇ ਲਓ ਜੀ 40 ਦਿਨ ਸੀ ਰਹਿ ਪੈਂਦੇ, ਫਿਰ 8 ਦਿਨ ਕਿਹਾ, 8 ਪੈਰ ਮਾਰੇ ਬੱਚੇ ਨਹੀਂ ਮੰਨਿਆ, ਨਹੀਂ ਖਾਲਸੇ ਦਾ ਰਾਜ ਹੋ ਜਾਣਾ ਸੀ। ਅਤੇ ਹੁਣ ਸਮਾਂ ਬਣ ਜਾਏ, ਇੱਥੇ ਡਿਊਟੀ ਲਾ ਦਿਓ, ਲੈ ਵੀ ਫੁੱਲਾਂ ਨੂੰ ਪਾਣੀ ਪਾਉਣਾ, ਗੱਲ ਤਾਂ ਕੁਛ ਨਹੀਂ, ਮਾੜਾ ਜਿਹਾ ਇੱਧਰ ਨੂੰ ਹੋਵੋ ਉਦੋਂ ਖਿਸਕ ਜਾਣਗੇ। ਉੱਥੇ ਯੁੱਧ ਜੰਗ ਸੀ, ਕਿੰਨੇ ਸੰਗਤ ਸੀਗੇ। ਸਧਾਰਨ ਗੱਲ ਤੋਂ ਵੀ ਬੰਦਾ ਕੰਨੀ ਕੁਤਰਾਉਂਦਾ, ਪਰ ਉਹ ਫਿਰ ਵੀ ਧਾਨਿਆ। ਉਸੇ ਸਮੇਂ ਗਲਤੀ ਹੋਈ, ਉਹਨੂੰ ਕਬੂਲਿਆ, ਮਾਫ਼ੀ ਮੰਗੀ, ਕਾਗਜ਼ ਪੜਾਇਆ, ਬੇਮੁਖਤਾ ਦਾ ਅਤੇ ਗੁਰੂ ਦੇ ਸਨਮੁੱਖ ਹੋ ਗਏ। ਅਤੇ ਫਿਰ ਮਹਾਰਾਜ ਨੇ ਜਿੰਨੇ ਸ਼ਹੀਦ ਸੀ ਨਾ, ਉਹ ਜਿੱਥੇ ਉਹ ਬਣ ਦਾ ਦਰਖਤ ਖੜਾ ਨਾ ਦਰਬਾਰ ਸਾਹਿਬ, ਇੱਧਰ ਜਿੱਥੇ ਸਰੋਵਰ ਦੇ ਕਿਨਾਰੇ ਗੁਰਦੁਆਰਾ ਸਾਹਿਬ, ਮਾਤਾ ਜੀ ਦਾ ਵੀ ਸਥਾਨ ਬਣਿਆ ਅਤੇ ਸਿੰਘਾਂ ਦਾ ਵੀ, ਅਤੇ ਪਰੇ ਫਿਰ ਸ਼ਹੀਦੀ ਸਥਾਨ ਜਿੱਥੇ ਸਾਰੇ ਸਿੰਘਾਂ ਦਾ ਸੰਸਕਾਰ ਕਰਾਇਆ ਮਹਾਰਾਜ ਨੇ ਆਪ ਵਿਧੀ ਪੂਰਵਕ, ਉੱਥੇ ਸ਼ਹੀਦ ਗੰਜ ਬਣਿਆ। ਸਾਰੇ ਸਿੰਘਾਂ ਦਾ। ਇਹ ਖਦਰਾਣੇ ਦੀ ਢਾਬ ਨੂੰ ਮਹਾਰਾਜ ਨੇ ਫਿਰ ਮੁਕਤ ਸਰ ਦਾ ਨਾਮ ਤਾਂ ਮੁਕਤ ਤਿਆਂ ਦਾ ਸਰ ਸਰੋਵਰ। ਤੁਸੀਂ ਹੁਣ ਵੀ ਦੇਖੋ ਜਦੋਂ ਇਹ ਦਿਨ ਆਉਂਦਾ ਨਾ ਕਲਾ ਵਰਤਦੀ, ਇੱਕ ਵਾਰੀ ਐਂ ਹੁੰਦਾ ਵੀ ਪਾਣੀ ਲਾਲ ਹੋ ਜਾਂਦਾ ਫਿਰ ਰੰਗ ਬਦਲਦਾ। ਇਹ ਜਿਹੜਾ ਇੱਥੇ ਆ ਕੇ ਸੇਵਾ ਕਰੇਗਾ ਇਸ ਦਿਨ ਤੇ ਮਹਾਰਾਜ ਕਿਰਪਾ ਕਰਨਗੇ, ਬਖਸ਼ਿਸ਼ ਕਰਨਗੇ। ਇਹ ਮੁਕਤਿਆਂ ਦਾ ਸਰ ਸਰੋਵਰ ਆ। ਇਹ ਹੁਣ ਤਾਂ ਜ਼ਿਲ੍ਹਾ ਮੁਕਤਸਰ ਬਣ ਗਿਆ, ਨਗਰ ਮੁਕਤਸਰ ਹੋ ਗਿਆ। ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਇੱਥੇ ਕੀਰਤਨੀਆਂ ਰਹੇ ਆ। ਜਦੋਂ ਕੀਰਤਨ ਕਰਦੇ ਸੀ ਨਾ ਉਹਨਾਂ ਦੀ ਰਸਨਾ 'ਚ ਐਸੀ ਬਰਕਤ ਸੀ, ਬਾਣੀ ਅੰਦਰ ਜਿਵੇਂ ਤਾਰ ਫਿਰਦੀ ਉਹ ਫਿਰਦੀ ਹੁੰਦੀ ਸੀ, ਇੰਨਾ ਲੈ ਤਾਲ ਸੁਰ ਕੀਰਤਨ ਕਰਨਾ, ਮਠਾ ਮਠਾ ਸਾਜ ਗਲੇ 'ਚ ਉਹਨਾਂ ਦੇ ਨਾਂ ਰਸ ਸੀ। ਉਹ ਪਿੱਛੇ ਗਏ ਉਦੋਂ ਉੱਥੇ ਦਰਸ਼ਨ ਹੋਏ। ਮੈਂ ਮਲਕੀਤ ਸਿੰਘ ਜਦੋਂ ਤੁਸੀਂ ਆ ਗਏ ਹੈ ਪਤਾ ਨਹੀਂ ਨਾਲ ਹੀ ਲੈ ਸਭ ਕੁਛ, ਨਾਲੇ ਹੀ ਉਹਨੇ ਘਰ ਬਣਾਇਆ ਮੁਕਤਸਰ ਸਾਹਿਬ ਦੇ ਗੁਰਦੁਆਰੇ ਦੇ ਉੱਥੇ ਫਿਰ ਗਏ। ਐਸਾ ਗਲੇ 'ਚ ਉਹਨਾਂ ਦੇ ਰਸ ਸੀ ਸ਼ਰਧਾ ਭਗਤੀ ਨਾਲ। ਸੋ ਇਸ ਵਾਸਤੇ ਇਹ ਅੱਜ ਭਾਈ ਇਹ ਉਹਨਾਂ ਮੁਕਤਿਆਂ ਦਾ ਸ਼ਹੀਦੀ ਦਿੰਦੇ ਹਾਂ, ਮੁਕਤੀ ਬਖਸ਼ੀ ਮਹਾਰਾਜ ਨੇ ਸਰੋਵਰ ਨੂੰ ਵਰਦਾਨ, ਬੇਅੰਤ ਸੰਗਤਾਂ ਇਸ ਪਵਿੱਤਰ ਦਿਨ 'ਤੇ ਪਵਿੱਤਰ ਸਥਾਨ 'ਤੇ ਜਾ ਕੇ ਦਰਸ਼ਨ ਇਸ਼ਨਾਨ ਔਰ ਲੰਗਰਾਂ ਦੀ ਸੇਵਾ ਕਥਾ ਕੀਰਤਨ ਪ੍ਰਚਾਰ ਹੁੰਦੇ ਹੈ। ਮਹਾਰਾਜ ਦੀ ਕਿਰਪਾ ਨਾਲ ਭਾਗਾਂ ਵਾਲੀਆਂ ਸੰਗਤਾਂ ਇਹ ਲਾਭ ਲੈਂਦੀਆਂ, ਅਤੇ ਜਿਹੜੀਆਂ ਸੰਗਤਾਂ ਭਾਈ ਉੱਥੇ ਨਹੀਂ ਜਾ ਸਕੀਆਂ, ਮੁਕਤੀ ਦੇਣ ਵਾਲੇ ਮਹਾਰਾਜ ਹੀ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ। ਇਸ ਦਿਨ 'ਤੇ ਆ ਕੇ ਜੇ ਆਪਾਂ ਉਹਨਾਂ ਦਾ ਧਿਆਨ ਧਰ ਕੇ ਇੱਥੇ ਤੀਰਥ ਇਸ਼ਨਾਨ ਨਾਮ ਬਾਣੀ ਸਰਵਣ ਕਰਾਂਗੇ ਅਤੇ ਮਹਾਰਾਜ ਕਿਰਪਾ ਕਰਨਗੇ। ਸੋ ਆਓ ਹੁਣ ਜੋ ਮਹੀਨੇ ਦੀ ਵਿਚਾਰ ਹੈ ਸਰਵਣ ਕਰੀਏ। ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮਾਘ ਮੱਜਨ ਸੰਗ ਸਾਧੂਆ।
ਇਹ ਮਾਘ ਦਾ ਜੋ ਮਹੀਨਾ ਕੀਰਤਨ ਦਾ ਇਸ਼ਨਾਨ ਜਿਹੜਾ ਰੋਜ਼ ਕੀਤਾ ਜਾਂਦਾ, ਇਸ਼ਨਾਨ ਦਾ ਵੀ ਫਰਕ ਹੈ ਨਾ। ਇੱਕ ਤਾਂ ਸਵੇਰੇ ਉੱਠਦੇ ਨਾ ਉਹ ਚਮੜਾ ਧੋਣਾ, ਇੱਕ ਹੁੰਦਾ 1 ਵਜੇ ਉੱਠ ਕੇ ਅਤੇ ਚੌਂਕੜਾ ਲਾ ਕੇ ਨਾਮ ਅਭਿਆਸ ਕਰਨਾ, 2 ਵਜੇ 3 ਵਜੇ 4 ਵਜੇ ਅਤੇ ਜਿਹੜਾ 4 ਵਜੇ ਤੋਂ ਉੱਠ ਕੇ ਇਸ਼ਨਾਨ ਨਹੀਂ ਨਾ ਕਰਦਾ, ਜਿਹੜਾ ਖਾਧਾ ਆਉਂਦੇ ਹਾਂ ਉਹ ਫਿਰ ਪੇਟ 'ਚ ਗੰਦਗੀ ਬਣ ਜਾਂਦਾ, ਉਹ ਇਨਸਾਨ ਫਿਰ ਇੱਕ ਭੰਗੀ ਬਣ ਜਾਂਦਾ, ਕਿਉਂਕਿ ਉਹ ਗੰਦ ਰੱਖੀ ਬੈਠਾ। ਇਸ ਵਾਸਤੇ ਸਿਆਣਿਆਂ ਨੇ ਬਣਾਇਆ ਤੜਕੇ ਉੱਠ ਕੇ ਅਤੇ ਕਿਰਿਆ ਕਰਨੀ ਫਿਰ ਇਸ਼ਨਾਨ ਕਰਨਾ, ਅਤੇ ਜੋ ਗੰਦ ਲੈ ਕੇ ਪਿਆ ਰਹੂਗਾ ਉਹ ਫਿਰ ਉਹ ਤੋਂ ਸਾਰੀ ਪੇਟ ਦੀ ਵਾਯੂ ਦੂਸ਼ਿਤ ਹੋ ਜਾਂਦੀ ਹੈ ਅਤੇ ਬਿਮਾਰੀਆਂ ਇਉਂ ਜ਼ਿਆਦਾ ਪੈਦਾ ਹੁੰਦੀਆਂ। ਆਯੁਰਵੇਦ ਟਾਈਮ ਨਾਲ ਕਿਰਿਆ ਨਹੀਂ ਕਰਨੀ, ਭੰਗੀ ਬਣੇ ਰਹਿਣਾ ਪਏ ਰਹਿਣਾ, ਗਦੋਲੀ ਛੱਡਦੀ ਨਹੀਂ, ਬੜਾ ਔਖਾ। ਅੱਧੀ ਰਾਤ ਹੁਣ ਤਾਂ ਸੋਣਾ ਵੀ ਭੁੱਲ ਗਿਆ, ਉਹ ਕੂਣੀਆਂ ਭਰ ਹੋ ਕੇ ਟੀ ਵੀ ਦੇਖਦੇ ਹੁੰਦੇ, ਨਾਸਾਂ ਭਰਨੇ ਪਏ ਹੁੰਦੇ ਅਤੇ ਤੜਕੇ ਉੱਠਣਾ, ਫਿਰ ਸੁਪਨੇ ਵੀ ਉਹ ਜਿਹਾ ਗੰਦੇ ਮੰਦੇ ਆਉਂਦੇ। ਗੱਜ ਕੇ ਬੋਲੋ
ਸਤਨਾਮ।
ਸਾਰਾ ਸੌਣਾ ਜਾਗਣਾ ਸਾਰਾ ਕੁਛ ਮਹਾਰਾਜ ਨੇ ਸਾਨੂੰ ਦੱਸਿਆ ਸੀ, ਸੌਣਾ ਕਦੋਂ ਜਾਗਣਾ ਕਦੋਂ ਬਹਿਣਾ ਰਹਿਣਾ ਸਹਿਣਾ ਕਿਵੇਂ, ਸਾਰਾ ਹੀ ਅਸਤ ਵਿਅਸਤ ਕਰ ਦਿੱਤਾ। ਹੈਗੇ ਸਾਰੇ ਹੁਣ ਪੜ੍ਹੇ ਲਿਖੇ, ਅਨਪੜ੍ਹ ਹੋਵੇ ਤਾਂ ਉਹਨੂੰ ਕੋਈ ਸਮਝਾਵੇ, ਅਤੇ ਹੁਣ ਸਾਰੇ ਚੁੰਝ ਗਿਆਨੀ ਬਣ ਗਏ, ਇਹਨਾਂ ਨੂੰ ਸਮਝਾਵੇ ਕੌਣ। ਅਕਲ ਦੇ ਘੋੜੇ ਸਾਰੇ ਦੌੜਾਈ ਫਿਰਦੇ ਆ। ਸੋ ਇਸ ਵਾਸਤੇ ਪਰ ਗੁਰੂ ਮਹਾਰਾਜ ਨੇ ਜੋ ਬਣਾਏ ਨਿਯਮ ਉਹ ਉਹਨਾਂ ਦੇ ਪਿੱਛੇ ਬੜੀ ਤਕੜੀ ਫਲਾਸਫੀ ਹੈ। ਅਸੀਂ ਆਪਣੀ ਅਕਲ ਨੂੰ ਹੁਣ ਵੱਡਾ ਸਮਝਣ ਲੱਗ ਪਏ ਹਾਂ ਅਤੇ ਗੁਰੂ ਮਹਾਰਾਜ ਦੇ ਬਚਨਾਂ ਨੂੰ ਛੱਡੀ ਤੁਰੇ ਜਾਂਦੇ। ਅਤੇ ਸੁਖੀ ਵੀ ਕੋਈ ਨਹੀਂ, ਬਸ ਗੋਲੀਆਂ ਦੀਆਂ ਲੱਪਾਂ ਹੀ ਖਾਂਦੇ ਆ, ਪੱਕੇ ਮਾਰਦੇ ਹੁਣ ਗੋਲੀਆਂ ਦੇ, ਇੱਕ ਦੂਜੀਆਂ ਗੋਲੀਆਂ ਖਾਈ ਜਾਂਦੇ ਆ, ਜਿਹੜੇ ਬਿਮਾਰ ਹੋਏ ਫਿਰ ਡਾਕਟਰ ਨੇ ਗੋਲੀਆਂ, ਗੋਲੀ ਤੋਂ ਹੁਣ ਜਾਨ ਨਹੀਂ ਛੁੱਟਦੀ, ਹਰ ਪਾਸੇ ਗੋਲੀ, ਹੁਣ ਤਾਂ ਫਸਲ ਵੀ ਗੋਲੀ ਨਾ ਰਹਿ ਗਏ, ਫਲ ਸਬਜ਼ੀਆਂ ਵੀ ਗੋਲੀਆਂ ਤੇ ਰਹਿ ਗਈਆਂ, ਧਰਤੀ ਵੀ ਨਸ਼ੀਲੀ ਬਣਾਤੀ ਹੈ, ਇਹਨੂੰ ਵੀ ਨਸ਼ਾ ਨਾ ਦਿਓ ਤੇ ਇਹ ਵੀ ਹੁਣ ਕੁਛ ਨਹੀਂ ਕੱਢਦੀ, ਸਾਰਾ ਢਾਂਚਾ ਹੀ ਤਬਾਹ ਕਰਕੇ ਰਾਹ ਦਿੱਤਾ। ਦਰਿਆਵਾਂ ਦਾ ਹਾਲ ਲੈ ਲਓ, ਨਦੀਆਂ ਨਾਲਿਆਂ ਦਾ ਲੈ ਲਓ, ਰੱਬ ਹੀ ਰਾਖਾ। ਕਲਯੁਗੀ ਜੀਵਾਂ ਨੇ ਚਾਰ ਸਵੇਰੇ ਪ੍ਰਦੂਸ਼ਣ ਫੈਲਾ ਦਿੱਤਾ ਹੈ, ਇੱਕ ਤਰ੍ਹਾਂ ਦਾ ਨਹੀਂ ਬਹੁਤ ਤਰ੍ਹਾਂ ਦਾ, ਪਰ ਮਹਾਰਾਜ ਤਾਂ ਸਮੱਤ ਦਿੰਦੇ ਵੀ ਬਚ ਜਾਓ ਪ੍ਰਦੂਸ਼ਣ ਤੋਂ, ਪਰ ਅਸੀਂ ਕਹਿੰਦੇ ਅਸੀਂ ਬਚਣਾ ਨਹੀਂ। ਅਤੇ ਇਹੀ ਤੋਂ ਜਿਵੇਂ ਪਪੀਹਾ ਨਾ, ਧੂੰਆਂ ਬਹੁਤ ਹੋਵੇ ਉਹ ਸਮੇਂ ਦਾ ਬੱਦਲ ਹੈ, ਸ਼ਾਇਦ ਸੁਆਂਤੀ ਬੂੰਦ ਮਿਲੂਗੀ ਤਾਂ ਧੂੰਆਂ ਪਿਓ ਉਹਦੇ 'ਚ ਮਰ ਜਾਂਦਾ, ਬੂੰਦ ਬੰਦ ਕਿੱਥੋਂ ਮਿਲਣੀ ਹੈ ਧੂੰਏ ਦੇ ਬਦਲਾਂ 'ਚੋਂ, ਇਹ ਹਾਲ ਹੋਇਆ ਮਨੁੱਖ ਦਾ। ਸੋ ਇਸ ਕਰਕੇ ਅਤੇ ਸਾਧ ਸੰਗ ਜੀ ਮਾਘ ਮੱਝਣ, ਮੱਝਣ ਹੁੰਦਾ ਜਿਹੜਾ ਦਿਨ ਵਾਰ 'ਤੇ ਇਸ਼ਨਾਨ ਕੀਤਾ ਜਾਏ, ਤੀਰਥ 'ਤੇ ਜਾ ਕੇ ਇਸ਼ਨਾਨ ਹੈ ਜਿਹੜਾ ਰੋਜ਼ ਕਰਦੇ, ਉਹ ਗੁਰਸਿੱਖਾਂ ਦਾ ਇਸ਼ਨਾਨ ਸਫਲ ਆ, ਕਿਹਨਾਂ ਦਾ, ਅੰਮ੍ਰਿਤ ਵੇਲੇ ਸਰਨਾਵ ਹੁੰਦੇ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਫਿਰ ਨਾਮ ਬਾਣੀ ਦਾ ਅਭਿਆਸ ਕਰਦੇ ਆ, ਇਸ ਤਰ੍ਹਾਂ ਦੇ ਬਿਰਲੇ ਆ, ਇਹ ਨਹੀਂ ਪਏ ਹੈ ਨਹੀਂ ਜਿਹਨਾਂ ਦੀ ਕਿਰਪਾ ਉਹ ਕਰਦੇ। ਮਹਾਰਾਜ ਦਾ ਇਤਿਹਾਸ ਪੜ੍ਹੋ ਅਤੇ ਮਹਾਰਾਜ ਕਹਿੰਦੇ ਆ ਕਰ ਇਸ਼ਨਾਨ ਸਿਮਰ ਪ੍ਰਾਪਣਾ ਬਾਣੀ ਕਹਿ ਰਹੀ, ਝਾ ਲਾਗੇ ਉੱਠ ਨਾਮ ਜਪ ਨਿਸਵਾ ਸਰਾਰ ਆਦਿ ਕਾਰਾ ਤੂੰ ਇਹਨੇ ਵਿਆਪੀ ਨਾਨਕ ਮਿਟਿਆ ਫਾਦ। ਅਤੇ ਕਈ ਪ੍ਰਚਾਰਕ ਅੱਜ ਕਰਦੇ ਆ ਕਿ ਕੁਦਰਤ ਦੇ ਨਿਯਮੇ ਜੀ, ਸੌਣ ਲਈ ਰਾਤ ਬਣਾਈ ਹੈ, ਦਿਨ ਕੰਮ ਲਈ ਹੈ, ਹਾਂਜੀ ਐਵੇਂ ਤੜਕੇ ਉੱਠ ਕੇ ਨਹਾਉਣ ਦਾ ਕੀ ਫਾਇਦਾ। ਅਤੇ ਜਿਹੜਾ ਮਹਾਰਾਜ ਲਿਖਦਾ ਤੂੰ ਤਾਂ ਜੋ ਮਰਜ਼ੀ ਕਰੀ ਜਾ, ਤੇਰਾ ਕਹਿਣਾ ਮੰਨੀਏ ਕਿ ਗੁਰੂ ਮਹਾਰਾਜ ਦਾ ਮੰਨੀਆ। ਮਹਾਰਾਜ ਕਹਿੰਦੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਹੁਣ ਤੇਰਾ ਗਿਆਨੀ ਦਾ ਕਹਿਣਾ ਮੰਨੀਏ ਕਿ ਗੁਰੂ ਮਹਾਰਾਜ ਦਾ ਕਹਿਣਾ ਮੰਨੀਆ। ਬਾਬਾ ਜਵਾਲਾ ਸਿੰਘ ਕਹਿੰਦੇ ਸੀ ਕਿ ਬਹੁਤੇ ਗਿਆਨੀਆਂ ਨੇ ਦੁਨੀਆ ਕਰਾਹੇ ਪਾਈ ਹੋਈ ਹੈ, ਗਿਆਨੀ ਦੀ ਗਲਤੀ ਜਿਹੜੀ ਹੈ ਉਹ ਸਰੋਤਿਆਂ ਤੋਂ ਵੀ ਗਲਤੀ ਹੁੰਦੀ ਹੈ, ਕਿਉਂਕਿ ਗਿਆਨ ਦੇਣ ਤੋਂ ਪਹਿਲਾਂ ਉਹ ਗਿਆਨ ਆਪਣੇ ਅੰਦਰ ਦ੍ਰਿੜ ਹੋਣਾ ਚਾਹੀਦਾ। ਗੱਲਾਂ ਦਾ ਗਿਆਨ ਤਾਂ ਬਹੁਤ ਹੈ, ਗਿਆਨ ਦੇ ਉੱਤੇ ਦ੍ਰਿੜਤਾ ਨਹੀਂ। ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਗਿਆਨੀ ਸੀਗੇ ਨਾ, ਉਹਨਾਂ ਦਾ ਗਿਆਨ ਦ੍ਰਿੜ ਸੀ ਨਾ, ਬੰਦ ਬੰਦ ਕੱਟ ਹੋ ਗਿਆ, ਗਿਆਨ ਹਿਲਿਆ, ਗੱਲਾਂ ਦਾ ਗਿਆਨ ਹੋ ਰਿਹਾ, ਗਿਆਨ ਦੇ ਉੱਤੇ ਸਥਿਤੀ ਹੋਣੀ, ਟਿਕਾਅ ਹੋਣਾ, ਪ੍ਰੀਖਿਆ ਹੋਣੀ, ਫਿਰ ਪੂਰੇ ਉਤਰਨਾ। ਗਿਆਨੀ ਸੋ ਜਾਂ ਕਹਿ ਦ੍ਰਿੜ ਸੋ, ਅਤੇ ਦ੍ਰਿੜਤਾ ਆਉਣੀ ਆ ਸੇਵਾ ਅਤੇ ਸਿਮਰਨ, ਅਤੇ ਸੇਵਾ ਵੀ ਛੱਡੀ ਹੈ, ਸਿਮਰਨ ਵੀ ਛੱਡਿਆ ਹੋਇਆ, ਨਿਤਨੇਮ ਵੀ, ਅਤੇ ਹੁਣ ਤਾਂ ਇਸ਼ਨਾਨ ਵੀ ਚਲੇ ਗਿਆ। ਇਸ਼ਨਾਨ ਕਰਨਾ ਵੀ ਬਹੁਤ ਔਖਾ, ਇੰਨੀ ਠੰਡ ਆ, ਧੁੰਦ ਪਈ ਹੋਈ ਹੈ, ਬੜਾ ਔਖਾ, ਠੰਡਾ ਪਾਣੀ। ਕਈ ਤਾਂ ਕਹਿੰਦੇ ਮਹਾਰਾਜ ਦੇ ਗੁਰਦੁਆਰੇ ਬੜਾ ਵੀ ਰੱਗ ਵੀ ਵਿਛੇ ਹੋਏ ਆ, ਚਾਹ ਪਕੌੜੇ ਵੀ ਮਿਲਦੇ ਆ ਅਤੇ ਹੌਲੇ ਦਾ ਕੜਾ। ਆਹ ਮਹਾਰਾਜ ਨੇ ਕਾਹਨੂੰ ਕਰਨਾ ਸੀ ਵੀ ਤੜਕੇ ਉੱਠ ਕੇ ਨਹਾਓ, ਗੱਜ ਕੇ ਬੋਲੋ
ਸਤਨਾਮ,
ਐਵੇਂ ਮਹਾਰਾਜ ਨੇ ਵਕਤ ਪਾ ਦਿੱਤਾ। ਉਹ ਫਿਰ ਕਹਿੰਦੇ ਲੈ ਵੀ ਹੁਣ ਸਿੱਖ ਬਣਨ ਦੀ ਲੋੜ ਨਹੀਂ, ਅੱਜ ਕੱਲ੍ਹ ਬਹੁਤ ਇਸ ਤਰ੍ਹਾਂ ਦੇ ਚੱਲ ਪਿਆ। ਉਹ ਕਹਿੰਦੇ ਨਹਾਉਣ ਦੀ ਲੋੜ ਨਹੀਂ, ਕੁਛ ਕਰਨ ਦੀ ਲੋੜ ਨਹੀਂ, ਸਾਡੇ ਕੋਲ ਆਓ, ਅਸੀਂ ਨਾਮ ਦਿਆਂਗੇ, ਵੀ ਸਾਡੇ ਕੋਲ ਐਸੀ ਲਿਫਟ ਹੈ, ਉਸੇ ਵੇਲੇ ਤੁਹਾਨੂੰ ਚੁੱਕ ਕੇ ਸਿੱਧੇ ਹੀ ਸੱਚਖੰਡ ਭੇਜ ਦਿਆਂਗੇ। ਲਿਫਟਾਂ ਬਣੀਆਂ ਹੈ ਨਾ ਉੱਪਰਲੀਆਂ ਮੰਜ਼ਲਾਂ ਜਾਣ ਲਈ, ਇਹ ਲਿਫਟਾਂ ਵਾਲੇ ਬਾਬੇ ਬਹੁਤ ਜੰਪ ਹੈ, ਤੇ ਲੋਕ ਝਾਂਸੇ ਚ ਆ ਕੇ ਗੁਰੂ ਘਰ ਨੂੰ ਛੱਡੀ ਜਾ ਰਹੇ ਆ, ਭੁਲੇਖਿਆਂ ਵਿੱਚ ਪੈ ਪੈ ਕੇ ਭਰਮ ਦੇ ਅੰਦਰ। ਪਰ ਇਹ ਤਾਂ ਹੈ ਹਰ ਕਾ ਬਲੋਵ ਨਾ ਬਲੋਵ, ਮੇਰੇ ਭਾਈ ਸਹਿਜ ਬਲੋਵ ਜੈਸੇ ਤਤ ਨਾ ਹੋਈ। ਉਹ ਇੱਕ ਸਿੰਘ ਕਹਿੰਦਾ ਮੇਰੀ ਮਾਤਾ ਨੇ ਕਿਤੇ ਜਾਣਾ ਸੀ, ਉਹ ਮੇਰੀ ਡਿਊਟੀ ਲਾ ਗਈ, ਉਦੋਂ ਮਧਾਣੀ ਹੁੰਦੀ ਸੀ ਨਾ, ਹੁਣ ਤਾਂ ਬਿਜਲੀ ਆ ਗਈ, ਫਿਰ ਦੁੱਧ ਰਿੜਕ ਲੈ ਦਹੀਂ ਰਿੜਕ ਲੈ। ਕਹਿੰਦਾ ਮੈਂ ਕਿਹਾ ਵੀ ਮੈਂ ਅੱਜ ਆਪਣੀ ਮਾਤਾ ਨੂੰ ਮੱਖਣ ਵੱਧ ਕੱਢਣਾ, ਕਿਉਂ ਮਾਤਾ ਵਿਰਦਿਆ, ਮੈਂ ਜਵਾਨ ਆ ਤੇ ਮਾਤਾ ਨੂੰ ਦਿਖਾਉਣਾ ਤੇ ਤੂੰ ਮਧਾਣੀ ਪੂਰੀ ਘੁੰਮਦੀ ਨਹੀਂ, ਤੇ ਮੈਂ ਦੇਖ ਪੇੜਾ ਤੈਨੂੰ ਵੱਧ ਕੱਢਿਆ। ਉਹ ਤਾਂ ਜਵਾਨੀ ਦੇ ਜੋਸ਼ ਵਿੱਚ ਮੇਰੇ ਡੌਲਿਆਂ ਵਿੱਚ ਬਾਹਾਂ ਵਿੱਚ ਤਾਕਤ ਆ ਹੱਥਾਂ ਵਿੱਚ, ਜਿਉਂ ਮਧਾਣੀ ਜ਼ੋਰ ਜ਼ੋਰ ਨਾਲ ਲੱਗਾ ਘੁਮਾਉਣ, ਬਸ ਪਸੀਨੋ ਪਸੀਨਾ ਹੋ ਗਿਆ, ਕੁਝ ਦਾ ਮੱਖਣ ਬਾਹਰ ਛਿੱਟੇ ਪੈ ਗਿਆ, ਕੋਈ ਪੁੱਟ ਪੜ ਲਿਬੜ ਗਿਆ, ਹੈਂ ਕੁਝ ਉਹਦੀਆਂ ਨਾਸਾਂ 'ਤੇ ਪਿਆ ਉੱਭਰ ਉੱਭਰ ਕੇ, ਆਲੇ ਦੁਆਲੇ ਵੀ ਛਿੱਟੇ ਬਹੁਤ, ਅਤੇ ਚਾਟੀ ਵੀ ਨਾ ਉਹ ਲੱਸੀ ਰਹੀ ਨਾ ਦਹੀਂ ਰਿਹਾ। ਉਹ ਬੜਾ ਹੈਰਾਨ, ਇਹ ਕੀ ਹੋਇਆ ਵੀ ਮੈਂ ਤਾਂ ਬੜਾ ਜ਼ੋਰ ਵੀ ਮਾਤਾ ਨੂੰ ਵੱਧ ਕੱਢਣਾ, ਉਹ ਗੁਆਂਢਣ ਲੱਸੀ ਲੈਣ ਆਈ, ਵੀ ਲੱਸੀ ਚਾਹੀਦੀ ਹੈ। ਉਹ ਕਹਿੰਦੇ ਆਹ ਕੀ ਬਣਾਇਆ ਹੋਇਆ, ਕਹਾਣੀ ਬਣਾਈ ਹੋਈ ਹੈ। ਉਹ ਕਹਿੰਦੇ ਹੁਣ ਥੋੜ੍ਹਾ ਜਿਹਾ ਟੇਕਿਆ ਰਹਿਣ ਦੇ, ਫਿਰ ਠੰਡਾ ਪਾਣੀ ਪਾਈ ਅੱਠ ਰਹੇਗਾ ਅਤੇ ਫਿਰ, ਅਤੇ ਇਸੇ ਤਰ੍ਹਾਂ ਫਿਰ ਸਾਧ ਸੰਗਤ ਜੀ ਉਹ ਆਪਣੇ ਕੀਤਾ ਪਰ ਨਿਕਲਿਆ, ਫਿਰ ਵੀ ਉਹਨਾਂ ਨੂੰ ਘੁਲ ਗਿਆ ਸੀ। ਜਲਦਬਾਜ਼ੀ ਦੇ ਨਾਲ ਦਹੀਂ ਵਿੱਚੋਂ ਮੱਖਣ ਸਹੀ ਨਹੀਂ ਨਿਕਲਦਾ, ਜਲਦਬਾਜ਼ੀ ਦੇ ਨਾਲ ਪ੍ਰਾਪਤੀ ਹੋਣ ਵਾਲੀ ਨਹੀਂ। ਇਸ ਕਰਕੇ ਹਰ ਕਾ ਬਲੋਵਨਾ ਬਲੋਵਹ, ਮੇਰੇ ਭਾਈ ਸਹਿਜ ਬਲੋਵਹ ਜੈਸੇ ਤਤ ਨਾ ਜਾਈ। ਸਟੈਪ ਬਾਈ ਸਟੈਪ ਚੱਲਾਂਗੇ, ਵਿੱਚ ਵੜ ਚੜ੍ਹਨਾ ਵੀ ਸੌਖਾ, ਹਫਦਾ ਵੀ ਨਹੀਂ, ਅਤੇ ਹਾਰਟ ਫੇਲ ਹੋਣ ਦਾ ਵੀ ਡਰ ਨਹੀਂ ਹੁੰਦਾ। ਅੱਜ ਕੱਲ੍ਹ ਬਿਮਾਰੀਆਂ ਬੜੀਆਂ ਨਾ, ਹਾਰਟ ਦੀਆਂ, ਬਲੱਡ ਪ੍ਰੈਸ਼ਰ ਦੀਆਂ, ਜਿੱਦਾਂ ਹੌਲੀ ਹੌਲੀ ਜਾਈਏ ਫਿਰ ਪੌੜੀ ਚੜ੍ਹ ਹੋ ਜਾਂਦਾ, ਧੱਕਾ ਕਰਾਂਗੇ ਅਤੇ ਕਈ ਵਾਰੀ ਨੁਕਸਾਨ ਵੀ ਹੁੰਦਾ। ਇਸ ਕਰਕੇ ਸਾਧ ਸੰਗਤ ਜੀ, ਇਹ ਜ਼ਰੂਰੀ, ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਸ਼ਨਾਨ ਆ, ਫਿਰ ਨਾਮ ਆ, ਦਾਨ ਆ, ਇਹ ਤਿੰਨ ਚੀਜ਼ਾਂ ਦੱਸੀਆਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਨੇ, ਗੁਰਮੁਖ, ਨਾਮ, ਦਾਨ, ਇਸ਼ਨਾਨ। ਥੋੜ੍ਹਾ ਸਵਣਾ ਜਾਗਣਾ, ਥੋੜ੍ਹਾ ਬੋਲਣ ਗੁਰਮਤ ਪਾਇਆ, ਲਓ ਇੱਕ ਇੱਕ ਪੰਗਤੀ 'ਚ ਸਾਰੀ ਫਲਾਸਫੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਦੱਸ ਗਿਆ। ਥੋੜ੍ਹਾ ਸਵਣਾ ਜਾਗਣਾ, ਥੋੜ੍ਹਾ ਬੋਲਣ ਗੁਰਮਤ ਪਾਏ, ਕਿ ਜਿਹੜਾ ਹੁਣ 12-14 ਘੰਟੇ ਸੁੱਤਾ ਰਿਹਾ ਇੰਨਾ ਦਲਿੱਦਰੀ ਹੈ, ਉਹਨੂੰ ਕੀ ਲੱਜਣਾ ਲਿਜਾਉਣਾ, ਉਹਦਾ ਕਿਸੇ ਪਾਸੇ ਵੀ ਕਾਮਯਾਬ ਨਹੀਂ, ਨਾ ਦੁਨਿਆਵੀ ਪਾਸੇ ਨਾ ਪਰਮਾਰਥੀ। ਇਸ ਕਰਕੇ ਮਹਾਰਾਜ ਦੱਸਦੇ, ਹੁਣ ਕਈ ਮਾਘ ਦੇ ਮਹੀਨੇ ਰੋਜ਼ਾਨਾ ਆਇਆ ਕਰਨਾ, ਕਈ ਤੀਰਥਾਂ ਦੇ ਨਹਾਉਣ ਜਾਂਦੇ, ਕਈ ਜਾਪ ਕਰਦੇ, ਇਹਦਾ ਮਤਲਬ ਕੋਈ ਮਾਘ ਦਾ ਜ਼ਿਆਦਾ ਫਲ ਆ। ਉਹ ਢੰਗ ਇਹ ਸੀ ਮਹਾਂਪੁਰਖਾਂ ਦਾ ਵੀ ਜੇ 40 ਦਿਨ ਬਹਾਨੇ ਨਾ ਕਰਨਗੇ ਇਹਨਾਂ ਨੂੰ ਆਦਤ ਪੈ ਜਾਊਗੀ, ਜੇਲੇ ਆਦਤ ਪੈ ਗਈ, ਸਤਸੰਗ ਜਾਣਗੇ, ਕਥਾ ਕੀਰਤਨ ਸੁਣਗੇ, ਨਾਮ ਜਪਣਗੇ, ਸੇਵਾ ਕਰਨਗੇ, ਹੌਲੀ ਹੌਲੀ ਇਹਨਾਂ ਨੂੰ ਰੋਜ਼ ਦਾ ਅਭਿਆਸ ਬਣ ਜੂਗਾ। ਲੈ ਇੰਨੀ ਕੁ ਗੱਲ ਹੈ, ਮਾਘ ਮੱਜਣ ਸੰਗ ਸਾਧੂ, ਸਾਧੂ ਜਨਾ ਮਹਾਤਮਾ ਜਨਾ ਨਾਲ ਮਿਲ ਕੇ ਮਾਘ ਦੇ ਮਹੀਨੇ ਮੱਜਣ, ਤੀਰਥ ਇਸ਼ਨਾਨ ਕਰਕੇ ਅਥਵਾ ਇਸ਼ਨਾਨ ਕਰਕੇ ਕੀ ਕਰਨਾ ਹੈ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਸਾਧ ਸੰਗਤ ਦੀ ਧੂੜ ਇਸ਼ਨਾਨ ਕੀ ਕਰਨਾ ਕਿ ਨਿਮਰਤਾ ਭਾਵ ਦਾਸਾ ਭਾਵ ਧਾਰਨਾ, ਜਿਵੇਂ ਧੂੜ ਸੂਖਮ ਬਣ ਗਈ ਨਾ, ਇਸ ਤਰ੍ਹਾਂ ਆਪਣੇ ਮਨ ਨੂੰ ਧੂੜ ਭਾਂਡਾ ਮਾਂਜਦੀ ਹੈ, ਗੁਰੂ ਦੀ ਉਪਦੇਸ਼ ਰੂਪੀ ਧੂੜੀ, ਸਿੱਖਿਆ ਰੂਪੀ ਧੂੜੀ ਨਾਲ ਆਪਣੇ ਮਨ ਨੂੰ ਮਾਂਜਣਾ। ਇੱਕ ਤਾਂ ਇਸ਼ਨਾਨ ਜਲ ਦਾ ਹੋ ਗਿਆ ਨਾ, ਇੱਕ ਇਸ਼ਨਾਨ ਗੁਰੂ ਦਾ ਉਪਦੇਸ਼ ਸਾਡੇ ਮਨ ਨੂੰ ਸਾਫ਼ ਕਰਦਾ, ਇਹ ਵੀ ਇਸ਼ਨਾਨ ਹੈ। ਸਾਧ ਸੰਗਤ ਜਾ ਕੇ ਚੌਂਕੜਾ ਲਾ ਕੇ ਬੈਠ ਕੇ ਐਂ ਧੂੜੀ ਵਾਂਗ ਆਪਣੇ ਮਨ ਨੂੰ ਸੂਖਸ਼ਮ ਕਰਕੇ ਆਪਣੀ ਧੂੜ ਜਿਵੇਂ ਹੋਂਦ ਮਿਟਾ ਦਿੰਦੀ ਹੈ ਨਾ, ਸਾਰਿਆਂ ਦੇ ਪੈਰਾਂ ਤਲੇ ਹੈ, ਜਿਹੜੇ ਪੈਰ ਮਰਦ ਉੱਪਰ ਆਉਂਦੀ ਹੈ, ਇਸੇ ਤਰ੍ਹਾਂ ਨਿਮਰਤਾ ਗਰੀਬੀ ਧਾਰ ਕੇ ਪਹਿਲਾਂ ਇਸ਼ਨਾਨ ਕਰਨਾ ਸੰਗ 'ਚ ਬੈਠ ਕੇ, ਫਿਰ ਗੁਰੂ ਦੇ ਉਪਦੇਸ਼ ਇਹ ਗਿਆਨ ਰੂਪੀ ਜਲ ਨਾਲ ਆਪਣੇ ਆਪ ਨੂੰ ਧੋਣਾ ਪਵਿੱਤਰ ਕਰਨਾ ਹੈ।
ਧੂੜੀ ਕਰ ਇਸ਼ਨਾਨ,
ਸਾਧ ਸੰਗਤ ਵਿੱਚ ਆ ਕੇ ਸੰਗਤ ਦੀ ਧੂੜ ਬਣ ਕੇ ਭਾਵ ਆਪਣੀ ਹੋਂਦ ਮਿਟਾ ਕੇ ਇਹ ਦੋਨੋਂ ਤਰ੍ਹਾਂ ਦੇ ਇਸ਼ਨਾਨ ਕਰਨੇ ਹਨ।
ਹਰ ਕਾ ਨਾਮ ਧਿਆਏ ਸੁਣ,
ਹੁਣ ਇੱਥੇ ਅਨਵੇ ਲੱਗੇਗਾ ਨਾ, ਪਹਿਲਾਂ ਸੁਣਨਾ ਆਏਗਾ ਨਾ, ਫਿਰ ਇਹ ਨਾਮ ਧਿਆਊਗਾ। ਜੇ ਨਾਮ ਦੀ ਵਡਿਆਈ ਸੁਣੀ ਨਹੀਂ ਧਿਆਊਗਾ ਕਿਵੇਂ? ਪਹਿਲਾਂ ਤਾਂ ਨਾਮ ਬਾਰੇ ਸੁਣਨਾ ਵੀ ਨਾਮ ਚੀਜ਼ ਕੀ ਹੈ, ਬਾਣੀ ਕੀ ਹੈ, ਇਹਦੀ ਮਹਾਨਤਾ ਕੀ ਹੈ, ਇਹਦਾ ਲਾਭ ਕੀ ਹੈ। ਹਰੀ ਦਾ ਨਾਮ ਧਿਆਉਣਾ, ਹਰੀ ਦੇ ਨਾਮ ਨੂੰ ਸੁਣਨਾ ਕੰਨਾਂ ਨਾਲ ਕਥਾ ਕੀਰਤਨ ਦੇ ਰੂਪ 'ਚ, ਅਤੇ ਰਸਨਾ ਨਾਲ ਨਾਮ ਜਪਣਾ ਹੈ। ਪਰਮੇਸ਼ਰ ਦੇ ਨਾਮ ਨੂੰ ਸੁਣਨਾ ਵੀ ਹੈ ਅਤੇ ਧਿਆਉਣਾ ਵੀ ਹੈ, ਦੋਨੋਂ ਕਾਰਜ ਕਰਨੇ ਆ। ਹੁਣ ਕਈ ਨਾਮ ਜਪਦੇ ਆ, ਉਹ ਪੁੱਛਦੇ ਕਿਵੇਂ? ਉਸ ਵੇਲੇ ਹੌਲੀ ਹੌਲੀ ਉਚਾਰੋ, ਆਪਣੇ ਕੰਨ ਵੀ ਥੋੜ੍ਹਾ ਥੋੜ੍ਹਾ ਸੁਣਦੇ ਇਹਨਾਂ ਨੂੰ, ਨਹੀਂ ਕੰਨਾਂ ਦਾ ਸੁਭਾਅ ਕੇ ਵੀ ਬਾਹਰ ਦੀ ਗੱਲ ਸੁਣਨ ਵਾਲ ਜਾਂਦਾ ਨਾ, ਅਤੇ ਜੇ ਸੁਣਨ ਵਿੱਚ ਵੀ ਲਾ ਲਈਏ, ਜਪਣ 'ਚ ਲਾ ਲਈਏ, ਫਿਰ ਮਨ ਥੋੜ੍ਹਾ ਛੇਤੀ ਕਾਬੂ ਹੋ ਜਾਂਦਾ। ਤੀਜਾ ਹੁੰਦਾ ਧਿਆਨ ਟਿਕਾ ਕੇ, ਇਸ ਵਾਸਤੇ ਫਿਰ ਛੇਤੀ ਹੋ ਜਾਂਦਾ। ਇਸ ਕਰਕੇ ਕਹਿੰਦੇ ਹਰੀ ਦਾ ਨਾਮ ਧਿਆਉਣਾ ਵੀ ਹੈ, ਸੁਣਨਾ ਵੀ ਹੈ, ਤੇ ਹੋਰ ਕੀ ਕਾਰਜ ਕਰਨਾ ਹੈ।
ਸਭਨਾ ਨੂੰ ਕਰ ਦਾਨ,
ਸਾਰਿਆਂ ਨੂੰ ਜਿਹੜੀ ਚੀਜ਼ ਦਾ, ਵਿਦਿਆ ਦਾ ਦਾਨ ਸਿੱਖਦਾ ਦੇ ਸਕਦਾ, ਨਾਮ ਦਾ ਦਾਨ, ਗਿਆਨ ਦਾ ਦਾਨ, ਧਿਆਨ ਦਾ, ਅੰਨ ਦਾ ਦਾਨ, ਨੰਗੇ ਨੂੰ ਵਸਤਰ ਦਾ ਦਾਨ, ਭੁੱਖੇ ਨੂੰ ਭੋਜਨ ਦਾ ਦਾਨ, ਫਿਰ ਜਿਹੜੀ ਤੇਰੀ ਸਮਰੱਥਾ ਉਹਦੇ ਮੁਤਾਬਕ ਜਿਹੜਾ ਲੋੜ ਕਰ ਹੈ ਉਹਨੂੰ ਕੋਈ ਨਾ ਕੋਈ ਦਾਨ ਦੇਣਾ ਕਰ।
ਜਨਮ ਕਰਮ ਮਲ ਉਤਰ,
ਜੇ ਤੂੰ ਇਹ ਜਿਹੜਾ ਤੈਨੂੰ ਤਰੀਕਾ ਦੱਸਿਆ ਨਾ, ਯੁਗਤੀ ਦੱਸੀ ਹੈ, ਇਹਦੇ ਨਾਲ ਤੇਰੀ ਜਨਮ ਜਨਮਾਂਤਰਾਂ ਦੇ ਪਾਪ ਰੂਪੀ ਕਰਮਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ ਉਹ ਫਿਰ ਉਤਰ ਜਾਏਗੀ। ਜਿੰਨਾ ਚਿਰ ਮੈਲ ਨਹੀਂ ਉਤਰਦੀ ਤੇ ਉਨਾ ਚਿਰ ਤਾਂ ਆਪਣਾ ਆਪ ਦਿਸਣਾ ਨਹੀਂ, ਸ਼ੀਸ਼ਾ ਸਾਫ਼ ਹੋ, ਚਿਹਰਾ ਦਿਸੂ ਨਾ। ਜਿਹੜੇ ਬਾਣੀ ਪੜ੍ਹ ਪੜ੍ਹ ਨਾਮ ਜਪ ਜਪ ਪਿਛਲੀ ਮੈਲ ਧੋ ਕੇ ਹਿਰਦਾ ਸਾਫ਼ ਕਰ ਲਾਂਗੇ, ਫਿਰ ਤੈਨੂੰ ਅੰਦਰੋਂ ਹੀ ਦਿਸਣਾ ਉਹ ਪਰਮਾਤਮਾ, ਫਿਰ ਬਾਹਰ ਵੀ ਨਜ਼ਰ ਆਉਣ ਲੱਗ ਜਾਏਗਾ। ਜਨਮ ਜਨਮਾਂਤਰਾਂ ਦੀ ਕਰਮਾਂ ਰੂਪੀ ਪਾਪਾਂ ਦੀ ਮੈਲ ਜਿਹੜੀ ਉਤਰ ਜਾਵੇਗੀ।
ਮਨ ਤੇ ਜਾਏ ਗੁਮਾਨ,
ਮਨ ਵਿੱਚੋਂ ਗੁਮਾਨ ਹੰਕਾਰ ਵੀ ਚੱਲ ਜਾਊਗਾ। ਇਹ ਜਿਹੜਾ ਹੰਕਾਰ ਹੈ ਨਾ ਵੀ ਖੜੱਪਾ ਸੱਪ ਬਣਿਆ ਹੋਇਆ ਨਾ, ਇਹ ਫਿਰ ਆਪਣੇ ਨੂੰ ਤਾਂ ਬਹੁਤ ਵੱਡਾ ਸਮਝਦਾ ਨਾ। ਆਪਸ ਕੋ ਧੀਰਜ ਕਰ ਜਾਂਦੇ ਔਰ ਨੂੰ ਕੋ ਲਗ ਮਾਤ। ਇਸ ਵਾਸਤੇ ਕਈ ਉਹ ਗਿਆਨੀ ਪ੍ਰਚਾਰ ਕਰੇ, ਕਹਿੰਦਾ ਮੇਰੀ ਇੰਨੀ ਕੁ ਉਮਰ ਰਹਿ ਗਈ ਅਤੇ ਲੋਕ ਸੰਤ ਸ਼ਬਦ ਨੂੰ ਭੁੱਲ ਜਾਣਗੇ। ਮੈਂ ਕਿਹਾ ਰਾਵਣ ਵੀ ਜ਼ੋਰ ਲਾ ਕੇ ਚਲੇ ਗਿਆ, ਰਣਾਕਸ਼ ਹਰਨ ਕੱਛ ਵੀ ਚਲੇ ਗਏ, ਨਾਮ ਜਪਣ ਵਾਲੇ ਨੂੰ ਮੁਕਾਉਂਦੇ ਮੁਕਾਉਂਦੇ ਔਰੰਗਜ਼ੇਬ ਨੇ ਵੀ ਬੜਾ ਜ਼ੋਰ ਲਾਇਆ, ਹਾਂਜੀ ਉਹ ਤਾਂ ਫੇਲ ਹੋ ਕੇ ਗਏ ਹੈ। ਤੂੰ ਦੇ ਹਲਾ ਕਰਕੇ ਇਹ ਜਿਹੜਾ ਸੰਤ ਸ਼ਬਦ ਹੈ ਸੱਤ ਤੋਂ ਪੈਦਾ ਹੋਇਆ, ਸੱਤ ਕਦੀ ਖਤਮ ਨਹੀਂ ਹੁੰਦਾ ਹੁੰਦਾ, ਬਹੁਤ ਦੁਨੀਆ ਭੁਲੇਖਿਆਂ 'ਚ ਤੁਰੀ ਫਿਰਦੀ ਹੈ। ਇਸ ਕਰਕੇ ਦੇਖ ਲਓ ਮਨਸੂਰ ਨੂੰ ਸੂਲੀ 'ਤੇ ਟੰਗਿਆ, ਸ਼ਮਸ ਤਬਰੇਜ ਦੀ ਖੱਲ ਲਾ ਦਿੱਤੀ। ਕਿੰਨੇ ਕੁ ਮਹਾਂਪੁਰਖਾਂ ਦੇ ਜੀਵਨ ਵਰਤਾਂਤ ਗੁਰਸਿੱਖਾਂ ਦੇ, ਭਾਈ ਮਨੀ ਸਿੰਘ ਸਾਹਿਬ ਲੈ ਲਓ, ਬੋਤਾ ਸਿੰਘ, ਗਰਜਾ ਸਿੰਘ ਲੈ ਲਓ, ਮਤੀ ਦਾਸ, ਸਤੀ ਦਾਸ, ਦਿਆਲ ਦਾਸ ਲੈ ਲਓ, ਖਤਮ ਹੁੰਦੇ। ਬਾਣੀ ਪੜ੍ਹਨ ਵਾਲਾ ਖਤਮ ਕਿਵੇਂ ਹੋ ਜੂਗਾ? ਉਹ ਤਾਂ ਸਦਾ ਹੀ ਰਹਿੰਦਾ। ਇਸ ਵਾਸਤੇ ਬਹੁਤ ਦੁਨੀਆ ਭੁਲੇਖਿਆਂ 'ਚ ਪਈ ਹੋਈ ਹੈ। ਇਸ ਕਰਕੇ ਮੌਜੂਦਾ ਸਮੇਂ ਬਹੁਤ ਕੁਝ ਹੋਇਆ, ਅੱਖਾਂ ਨਾਲ ਦੇਖਿਆ, ਹੰਢਾਇਆ, ਪਰ ਇਹ ਤਾਂ ਸੱਤ ਰਹਿਣਾ ਹੀ ਰਹਿਣਾ। ਇਸ ਕਰਕੇ ਮਹਾਰਾਜ ਕਹਿੰਦੇ ਮਨ ਤੋਂ ਉਹਨਾਂ ਦਾ ਗੁਮਾਨ ਜਿਹੜਾ ਹੰਕਾਰ ਦਾ ਫਾਰਾ ਪਿਆ ਉਹ ਵੀ ਉਤਰ ਜਾਂਦਾ ਹੈ। ਰਾਵਣ ਨੂੰ ਥੋੜ੍ਹਾ ਫਾਰਾ ਪਿਆ ਹੋਇਆ ਸੀ, ਦੁਰਯੋਧਨ ਨੂੰ ਬੜਾ ਸੀ, ਔਰੰਗਜ਼ੇਬ ਨੂੰ ਬੜਾ ਫਾਰਾ ਸੀ। ਇਹ ਫਰੇਮਾ ਲਾਉਣ ਵਾਲਾ ਉਹ ਆਪ ਆ ਜਾਂਦਾ ਨਾ, ਆਪ ਆ ਕੇ ਲਾਉਂਦਾ, ਫਿਰ ਜਦੋਂ ਜ਼ਿਆਦਾ ਆਫਰ ਜਾਂਦੇ ਨਾ, ਫਿਰ ਫਰੇਮਾ ਚੰਗਾ ਲਾਇਆ। ਮਹਾਰਾਜ ਕਹਿੰਦੇ ਉਹ ਜਫਰਨਾਮੇ, ਕਹਿੰਦੇ ਤੇਰੇ ਘੋੜੇ ਦੇ ਨਾਲਾਂ ਥੱਲੇ ਆਇਆ ਸੀ ਅੰਗਿਆਰ ਵਿਛਾ ਦਿੱਤੇ ਆ, ਕਿਤੇ ਆ ਤਾਂ ਸਹੀ ਆ ਨਹੀਂ ਸਕਿਆ। ਸੋ ਇਸ ਕਰਕੇ ਮਨ ਤੇ ਗੁਮਾਨ ਹੰਕਾਰ ਵੀ ਦੂਰ ਹੋ ਜਾਂਦਾ ਜੇ ਗੁਰੂ ਦੀ ਮਤ ਲੈ ਕੇ ਉਧਰ ਤੁਰ ਪਈਏ।
ਕਾਮ ਕ੍ਰੋਧ ਨਾਮ ਉਹੀ ਹੈ,
ਇਹ ਜਿਹੜੇ ਕਾਮ ਕ੍ਰੋਧ ਲੋਭ ਹੰਕਾਰ ਆਦਿਕ ਇਹਦੇ ਦੁਸ਼ਮਣ ਬੈਰੀ ਹਨ।
ਬਿਨਸੈ ਲੋਭ ਸਵਾਨ,
ਇਹ ਜਿਹੜਾ ਲੋਭ ਕੁੱਤਾ ਦਿਨ ਰਾਤ ਭੌਂ ਭੌਂ ਕਰਦਾ ਨਾ, ਇਹ ਵੀ ਨਾਸ ਹੋ ਜਾਂਦਾ। ਉਹ ਕਹਿੰਦੇ ਨਾ ਭਗਵਾਨ ਬੁੱਧ ਗਏ, ਉਹ ਕੁੱਤਾ ਆਮ ਸਾਧੂਆਂ ਕੋ ਕੁੱਤਾ ਹੁੰਦਾ ਉਹਨੂੰ ਦਰਵੇਸ਼ ਕਹਿੰਦੇ, ਉਹ ਇੱਕ ਰਾਜਾ ਆਇਆ, ਉਹ ਕੁੱਤਾ ਬੜਾ ਭੌਂਕ ਰਿਹਾ। ਕਹਿਣ ਲੱਗੇ, ਮਹਾਰਾਜ ਸੰਤ ਜੀ, ਇਹ ਕੁੱਤਾ ਭੌਂਕ ਰਿਹਾ। ਕਹਿੰਦੇ, ਭੁੱਖਾ ਖਾਣ ਨੂੰ ਮੰਗਦਾ। ਅਤੇ ਰਾਜੇ ਨੇ ਉਸ ਲਈ ਹੁਕਮ ਕੀਤਾ, ਦਿਓ ਵੀ ਖਾਣ। ਉਹ ਖਾ ਕੇ ਫਿਰ ਭੌਂਕਣ ਲੱਗ ਪਿਆ। ਕਹਿੰਦੇ, ਮਹਾਰਾਜ ਭੌਂਕਦਾ? ਕਹਿੰਦੇ, ਹਾਲੇ ਨਹੀਂ ਰੱਜਿਆ ਹੋਣਾ। ਕਹਿੰਦੇ, ਕੁੱਤੇ ਦੀ ਸਭਾ ਮਨ ਭੁੱਖ ਹੈ, ਸਬਰ ਥੋੜ੍ਹੇ ਜਿਹੇ ਕਰ ਲੈਂਦਾ ਐਸਾ ਜਾਨਵਰ ਹੈ। ਹੋਰ ਪਾਇਆ ਫਿਰ ਕਹਿੰਦੇ, ਮਹਾਰਾਜ ਚੁੱਪ ਨਹੀਂ ਕਰਦਾ। ਕਹਿੰਦੇ, ਜਦ ਤੱਕ ਰਾਜੇ ਜ਼ੁਲਮ ਕਰਦੇ ਆ ਨਾ, ਇਹ ਕੁੱਤਾ ਉਦੋਂ ਤੱਕ ਭੌਂਕਦਾ ਹੀ ਰਹੂਗਾ। ਗੱਜ ਕੇ ਬੋਲੋ, ਇਹਦਾ ਭੌਂਕਣਾ ਉਦੋਂ ਮਿੱਟੇਗਾ ਜਦੋਂ ਤੁਸੀਂ ਜ਼ੁਲਮ ਕਰਨਾ, ਕਹਿਰ ਕਰਨਾ ਛੱਡ ਦਿਓਗੇ। ਇਹ ਕੁੱਤਾ ਨਹੀਂ ਹੈ, ਇਹ ਇੰਦਰ ਵੱਲੋਂ ਮੰਤਾਲੀ ਭੇਜਿਆ ਹੋਇਆ ਕੁੱਤੇ ਦੇ ਰੂਪ ਵਿੱਚ ਕਿ ਜ਼ੁਲਮ ਨਾ ਕਰੋ, ਧਰਮ ਦਾ ਨਿਆਂ ਇਨਸਾਫ ਕਰੋ। ਇਸ ਕਰਕੇ ਜਿਹੜੇ ਲੋਭ ਰੂਪ ਕੁੱਤਾ ਦਿਨ ਰਾਤ ਭੌਂ ਭੌਂ ਕਰਦਾ, ਜਦੋਂ ਸੰਤੋਖ ਆਦਿਕ ਪਵਿੱਤਰ ਗੁਣ ਆ ਜਾਂਦੇ ਆ, ਇਹ ਵੀ ਟਿਕ ਜਾਂਦਾ ਹੈ। ਇਹ ਮਨ ਦਾ ਵੀ ਸੁਭਾਅ ਕੁੱਤੇ ਵਾਲਾ ਨਾ, ਜਿੱਥੋਂ ਚੀਜ਼ ਮਿਲਦੀ ਉੱਧਰ ਦੌੜਦਾ ਨਾ, ਭੱਜਿਆ ਹੀ ਜਾਂਦਾ ਵੀ ਉੱਥੋਂ ਮਿਲੂ ਉੱਥੋਂ ਮਿਲੂ। ਇਹ ਸਾਰੇ ਔਗਣ ਨਾਸ ਹੋ ਜਾਂਦੇ ਹਨ।
ਸੱਚੇ ਮਾਰਗ ਚੱਲਦਿਆਂ,
ਗੁਰੂ ਮਹਾਰਾਜ ਕਹਿੰਦੇ, ਜਦੋਂ ਸੱਚ ਦੇ ਧਰਮ ਦੇ ਨੇਕੀ ਦੇ ਪਵਿੱਤਰ ਰਸਤੇ ਤੇ ਚੱਲਦੇ ਚੱਲਾਂਗੇ,
ਉਸ ਤਤ ਕਰੇ ਜਹਾਨ,
ਇਹਦਾ ਆਪਣਾ ਜੀਵਨ ਵੀ ਪਵਿੱਤਰ ਸਫਲ ਹੋ ਜਾਏਗਾ। ਨੇਕੀ ਵਾਲੇ ਰਸਤੇ ਤੇ ਚੱਲਣ ਕਰਕੇ ਕਹਿੰਦੇ ਜਹਾਨ ਵੀ ਫੇਰੀ ਉਸ ਤਤ ਕਰ ਲੈਂਦੇ। ਇਹ ਤਾਂ ਬੰਦਾ ਬਹੁਤ ਨੇਕ ਆ, ਇਹ ਤਾਂ ਬਹੁਤ ਪਵਿੱਤਰ ਹੈ।
ਅੱਠ ਸੱਠ ਤੀਰਥ ਸਗਲ ਪੁੰਨ,
ਅੱਠ ਤੇ ਸੱਠ ਬਣ ਗਏ ਠਾਠ, ਠਾਠ ਤੀਰਥਾਂ ਦੇ ਨਹਾਉਣ ਦਾ ਸਾਰਾ ਜਿੰਨਾ ਵੀ ਪੁੰਨ ਹੈ।
ਜੀਵ ਦਇਆ ਪਰਵਾਨ,
ਜੇ ਜੀਵ ਦੁਖੀਆਂ ਉੱਤੇ ਦਇਆ ਕਰਾਂ ਕਰੇਗਾ ਫਿਰ ਤੂੰ ਦਰਗਾਹ ਚ ਪ੍ਰਵਾਨ ਹੋ ਜਾਵੇਗਾ। ਜਿੰਨੀ ਦਇਆ ਪੰਜਵਾਂ ਤੇ ਨੌਵਾਂ ਤੇ ਦਸਵਾਂ ਕਰਕੇ ਗਿਆ, ਇੰਨੀ ਕੋਈ ਦਇਆ ਕਰੂਗਾ? ਜਿਲੇ ਮਹਾਰਾਜ ਬਗੌਰ ਗਏ ਨਾ, ਉੱਥੇ ਅਪੂਜ ਸੀਗੇ। ਇਹ ਕਬੂਤਰ ਨੂੰ ਦੇਵ ਪੰਛੀ ਕਹਿੰਦੇ, ਦਾਣੇ ਦੂਣੇ ਬਹੁਤ ਪਾਉਂਦੇ ਆ ਉਹ, ਫਿਰ ਜਾਨਵਰਾਂ ਨੂੰ ਜਿੱਥੇ ਦਾਣੇ ਪਾਉਂਦੇ ਉਹ ਡਰ ਜਾ ਵੀ ਹਟ ਜਾਂਦਾ। ਉਹ ਮਹਾਰਾਜ ਗਏ ਅਤੇ ਕੁਦਰਤੀ ਉਹ ਜਾਨਵਰ ਬਹੁਤ ਸੀ, ਅਤੇ ਘੋੜੇ ਨੇ ਜਿਲੇ ਚਰਨ ਚੁੱਕਿਆ ਅਤੇ ਇੱਕ ਕਬੂਤਰ ਉੱਡ ਨਾ ਸਕਿਆ। ਉਹ ਮਹਾਰਾਜ ਦੇ ਘੋੜੇ ਦੇ ਚਰਨ ਥੱਲੇ ਆ ਕੇ ਅਤੇ ਵਾਹਿਗੁਰੂ ਪਿਆਰਾ ਹੋ ਗਿਆ। ਉਹਨੇ ਬੜਾ ਰੌਲਾ ਪਾਇਆ, ਤੁਸੀਂ ਜੀ ਆ ਕੇ ਦੇਵ ਪੰਛੀ ਮਾਰ ਦਿੱਤਾ। ਮਹਾਰਾਜ ਕਹਿੰਦੇ, ਅਸੀਂ ਤਾਂ ਮਾਰਿਆ ਨਹੀਂ, ਕਿ ਉਹ ਕੁਦਰਤੀ ਥੱਲੇ ਆ ਗਿਆ, ਇਹਦਾ ਇਸੇ ਤਰ੍ਹਾਂ ਹੀ ਵਿਧੀ ਬਹਾਨਾ ਬਣਨਾ ਹੋਵੇਗਾ। ਅਖੇ ਤੁਸੀਂ ਸਾਰੇ ਮਾਰ ਦਿਓ। ਮਹਾਰਾਜ ਆਪ ਸਮਰੱਥ ਸੇ, ਉਹਨਾਂ ਦੇ ਹੁਕਮ ਜੇ ਕਹਿੰਦੇ ਸਾਰੇ ਦੇਵ ਪੰਛੀ ਮਰ ਜਾਓ ਬਈ, ਉਹ ਮਰ ਗਏ। ਉਹ ਕਹਿੰਦੇ ਜੀ ਹੁਣ ਤਾਂ ਬਸ ਇਹ ਸਾਰਾ ਦੇਸ਼ ਹੀ ਗਰਕ ਹੋ ਜਾਣਾ। ਉਹ ਮਹਾਰਾਜ ਕਹਿੰਦੇ, ਇਹ ਕਬੂਤਰ ਮਰ ਗਿਆ ਅਤੇ ਤੁਹਾਨੂੰ ਦਇਆ ਆ ਗਈ, ਆ ਰੋਜ਼ ਕਿੰਨੀਆਂ ਧੀਆਂ ਭੈਣਾਂ ਹੈ ਉਹਨਾਂ ਦੇ ਸੱਤ ਭੰਗ ਹੋ ਰਹੇ ਹੈ, ਕਿੰਨੀਆਂ ਬੇਵਾਹ ਹੋ ਰਹੀਆਂ, ਕਿੰਨੇ ਬੱਚੇ ਯਤੀਮ ਹੋ ਰਹੇ ਆ, ਇੰਨਾ ਜ਼ੁਲਮ ਹੋ ਰਿਹਾ, ਅਤੇ ਉੱਥੇ ਤਾਂ ਤੁਹਾਨੂੰ ਦਇਆ ਆਈ ਨਾ, ਇੱਥੇ ਤੁਹਾਨੂੰ ਦਇਆ ਆ ਗਈ। ਅਤੇ ਜਿਸ ਨੇ ਐਡੀ ਵੱਡੀ ਦਇਆ ਕੀਤੀ, ਤੁਹਾਡੀ ਇੱਜ਼ਤ ਆਬਰੂ ਪਾਤਰ ਬਚਾਈ, ਆਪਣੇ ਪਰਿਵਾਰ ਪਿਤਾ ਸਭ ਕੋਈ ਵਾਰ ਦਿੱਤੇ ਤੁਹਾਡੇ ਰੱਖਣ ਵਾਸਤੇ, ਹਾਲੇ ਵੀ ਤੁਸੀਂ ਸਾਨੂੰ ਸਿੱਖਿਆ ਦੇ ਰਹੇ ਹਾਂ। ਗੱਜ ਕੇ ਬੋਲੋ, ਦੇ ਲੋ ਦੁਨੀਆ। ਕਬੂਤਰ ਦੇ ਕਹਿੰਦੇ ਤਰਸ ਆ ਗਿਆ, ਅਤੇ ਆਹ ਜਿਹੜਾ ਇੰਨਾ ਜ਼ੁਲਮ ਦੀ ਅੱਗ ਵਿੱਚ ਹੈ ਝੋਕੀ ਜਾ ਰਹੀ ਦੁਨੀਆ, ਉੱਧਰ ਨਹੀਂ ਲਿਆ ਆਈ। ਅਤੇ ਇਸ ਕਰਕੇ ਫਿਰ ਉਹਨਾਂ ਦੇ ਕੁਆੜ ਖੋਲ੍ਹੇ, ਫਿਰ ਮਾਫ਼ੀ ਮੰਗੀ, ਫਿਰ ਮਹਾਰਾਜ ਨੂੰ ਸਮੱਤ ਦਿੱਤੀ ਕਿ ਆਹ ਜਿਹੜਾ ਹਿਉਂ ਤੁਰੇ ਫਿਰਦੇ ਹਾਂ ਸ਼ਸਤਰਧਾਰੀ ਬਣ ਕੇ ਗਊ ਗਰੀਬ ਧਰਮ ਦੀ ਰੱਖਿਆ ਕਰੋ, ਫਿਰ ਤਾਂ ਤੁਹਾਨੂੰ ਪ੍ਰਵਾਨਗੀ ਮਿਲ ਜਾਏ, ਰੋਟੀ ਮੰਗ ਲਈ, ਖਾ ਲਈ, ਘੁੰਮ ਫਿਰ ਲਿਆ, ਇਹਨਾਂ ਤਾਂ ਗੱਲ ਬਣਨੀ ਨਹੀਂ। ਹਾਂਜੀ, ਜੋਗੀ ਹੋਵਾ ਜੋਗ ਮਾਂ ਘਰ ਘਰ ਭੀਖਿਆ ਲਿਓ, ਦਰਗਾਹ ਲੇਖਾ ਮੰਗੀ ਹੈ, ਕਿਸ ਕਿਸ ਉੱਤਰ ਦਿਓ। ਇਸ ਕਰਕੇ ਅਸਲੀ ਦਇਆ ਜੋ ਮਹਾਰਾਜ ਕਲਗੀਆਂ ਵਾਲਾ ਪਾਤਸ਼ਾਹ ਕਰਕੇ ਗਿਆ ਨੌਵਾਂ, ਇਹ ਨਾ ਕਿਸੇ ਨੇ ਕੀਤੀ ਨਾ ਕੋਈ ਕਰੇ ਸਕਦਾ। ਪਾਤਸ਼ਾਹ ਕਿਰਪਾ ਕਰਦੇ ਹਨ,
ਜਿਸ ਨੂੰ ਦੇਵੈ ਦਇਆ ਕਰ।
ਇਹ ਐਸੀ ਸੂਰਬੀਰਤਾ ਗਊ ਗਰੀਬ ਦੇਸ਼ ਰਾਸ਼ਟਰ ਦੀ ਰੱਖਿਆ ਕਰਨ ਵਾਲੀ ਬਿਰਤੀ ਐਸਾ ਦਇਆ ਵਾਲਾ ਸੁਭਾਅ ਜਿਹਨੂੰ ਕਿਰਪਾ ਕਰਕੇ ਮਹਾਰਾਜ ਦੇ ਦੇਣ।
ਸੋਈ ਪੁਰਖ ਸਜਾਨ,
ਉਹ ਪੁਰਖ ਸਜਾਨ ਅਸਲੀ ਚਤਰਿਆ। ਬਾਕੀ ਕਾਇਰ ਮਨੁੱਖ ਆ ਜਿਹੜਾ ਆਪਣੀ ਰੱਖਿਆ ਨਹੀਂ ਕਰ ਸਕਦਾ, ਆਪਣੀ ਧੀ ਭੈਣ ਦੀ ਨਹੀਂ, ਦੇਸ਼ ਕੌਮ ਦੀ ਰੱਖਿਆ ਨਹੀਂ ਕਰ ਸਕਦਾ, ਉਹ ਬੁਝਦਲ ਆਦਮੀ ਆ। ਹਾਂਜੀ, ਸੂਰਮਾ ਤਾਂ ਉਹ ਆ ਆਪਣੀ ਵੀ ਰੱਖਿਆ ਕਰੇ, ਦੂਸਰੇ ਦੀ ਵੀ ਰੱਖਿਆ ਕਰੇ, ਉਹੋ ਹੀ ਸੂਰਮਾ ਹੈ ਨਾ। ਹੁਣ ਉਹ ਦੇਖੋ ਆਪਣੇ ਉਹ ਸਿੰਘ ਸੀ ਅਤੇ ਕਿਸ ਤਰ੍ਹਾਂ ਉਹ ਗੱਡੀ 'ਚ ਗਿਆ, ਉਹ ਰੇਲਵੇ 'ਚ ਲੜਕੀ ਸੀ, ਉਹਦੀ ਇੱਜ਼ਤ ਨੂੰ ਹੱਥ ਪਾਉਣ ਲੱਗਾ, ਉਹਨੂੰ ਕਤਲ ਕਰਤਾ, ਅੱਗੇ ਫੜ ਲਿਆ। ਅੱਗੇ ਉਹ ਜਿਹੜਾ ਅਫਸਰ ਸੀ ਉਸਨੇ ਕੋਈ ਇਹੋ ਜਿਹਾ ਕਾਰ ਆ, ਉਹਦਾ ਵੀ ਕਤਲ ਕਰਤਾ। ਫਿਰ ਉਹ ਸਾਹ ਸੀ ਕਿਤੇ ਉੱਥੋਂ ਨਿਕਲਿਆ, ਕਿਸੇ ਗੁਰਦੁਆਰੇ ਸੀ, ਉੱਥੇ ਬੁੱਚੜਖਾਨਾ, ਉੱਥੇ ਫਿਰ ਗਾਹਾਂ, ਇਸ ਤਰ੍ਹਾਂ ਅਖੀਰ ਉਹਦੇ 'ਤੇ 45 ਕੇਸਾਂ ਦਾ ਦੋਸ਼ ਪੈ ਗਿਆ, ਕਤਲਾਂ ਦਾ। ਉਹਨੂੰ ਜੀ ਜੇਲ੍ਹ 'ਚ ਸੁੱਟ ਦਿੱਤਾ ਗਿਆ, ਅਧਰੰਗ ਹੋ ਗਿਆ। ਅਤੇ ਫਿਰ ਜਿਹੜੇ ਕਰਤਾਰ ਸਿੰਘ ਟੱਕਰ ਸੀ ਹਰਿਆਣੇ 'ਚ, ਉਹਨਾਂ ਨੇ ਫਿਰ ਚਾਰਾਜੋਈ ਕੀਤੀ ਕਿ ਹੁਣ ਤਾਂ ਪੈਰਾਲਾਈਜ਼ ਹੋ ਗਿਆ, ਉਮਰ ਵੀ ਜ਼ਿਆਦਾ, ਹੁਣ ਇਹਨੇ ਕੀ ਕਰਨਾ ਕਰਾਉਣਾ, ਇਹਨੂੰ ਇਲਾਜ ਵਾਸਤੇ ਛੱਡਿਆ ਜਾਏ। ਉਹ ਕੇਸ ਲੜਿਆ ਅਤੇ ਖੈਰ ਉਹ ਫਿਰ ਸਾਧ ਸਿੰਘ ਜੀ ਉਹਨੇ ਡਾਕਟਰਾਂ ਨੇ ਮਨਜ਼ੂਰੀ ਦਿੱਤੀ ਅਤੇ ਛੱਡ ਦਿੱਤਾ ਗਿਆ। ਉਹਨੇ ਫਿਰ ਡੋਡਾ ਸਾਹਿਬ ਨਾਲ ਸੰਪਰਕ ਕੀਤਾ, ਫਿਰ ਜੀ ਉਹ ਚੁੱਕ ਕੇ ਕਹਿੰਦਾ ਮੈਨੂੰ ਦਰਬਾਰ ਸਾਹਿਬ ਲੈ ਚਲੋ। ਇੱਥੇ ਜਿਹੜੇ ਲਿਆਂਦਾ ਅਤੇ 1923 ਦੀ ਸ਼ਾਇਦ ਗੱਲ ਆ, ਅਤੇ ਗਲਤ ਨਾ ਕਹਿ ਜਮਾਂ, ਅਤੇ ਕਾਰ ਸੇਵਾ ਜਿਹੜੀ ਸੀ ਚੱਲ ਰਹੀ ਸੀ ਸਰੋਵਰ ਦੀ, ਅਤੇ ਜਲ ਵਿੱਚ ਥੋੜ੍ਹਾ ਸੀ, ਅਤੇ ਸਾਧ ਸੰਗਤ ਜੀ ਉਹਨੂੰ ਫਿਰ ਫੜ ਕੇ ਉਹ ਸਿੰਘ ਲਗਾਏ ਅਤੇ ਵਿੱਚੋਂ ਡੁਬੋ ਕੇ ਇਸ਼ਨਾਨ ਕਰਾਇਆ। ਉਹਦੇ ਜੀ ਹੱਥਾਂ 'ਚ ਹਰਕਤ ਪੈਰਾਂ 'ਚ ਹੋਣ ਲੱਗ ਪਈ, ਉਹ ਤੰਦਰੁਸਤ ਹੋ ਕੇ ਖੜ੍ਹਾ ਹੋ ਗਿਆ। ਅਤੇ ਫਿਰ ਅਖਬਾਰਾਂ 'ਚ ਵੀ ਖਬਰਾਂ ਛਪੀਆਂ ਕਿ ਧੰਨ ਗੁਰੂ ਰਾਮਦਾਸ ਸਾਹਿਬ, ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਸ ਕਰਕੇ ਉਹ ਕੀ ਸੀ, ਹੁਣ ਕਤਲ ਨਹੀਂ ਕੀਤੇ ਜਿਹੜੇ ਜ਼ੋਰ ਜ਼ਬਰ ਕਰਨ ਵਾਲੇ ਜੁਰਮਾਨੇ ਸੀ, ਦੂਏ ਦੀ ਇੱਜ਼ਤ ਬਚਾਉਣ ਵਾਸਤੇ ਕੀਤਾ, ਅਤੇ ਗੁਰੂ ਰਾਮਦਾਸ ਸਾਹਿਬ ਇਹਨਾਂ ਨੂੰ ਬਖਸ਼ ਦਿੱਤਾ। ਸੋ ਇਸ ਕਰਕੇ ਸਾਧ ਸੰਗਤ ਜੀ ਐਸੀ ਦਇਆ ਜੋ ਮਹਾਰਾਜ ਕਰਕੇ ਗਏ ਨਹੀਂ, ਬੱਗਾਂ ਦੇ ਬੱਗ ਆ ਕੁੜੀਆਂ ਦੇ ਹੱਕ ਹੱਕ ਲਈ ਜਾਂਦੇ ਸੀ, ਅਤੇ ਨਾ ਪਤੀ ਰੱਖਿਆ ਕਰਨ ਜੋਗੇ, ਨਾ ਜਿਨ੍ਹਾਂ ਦੇ ਗੁੱਟਾਂ ਨੂੰ ਗਾਨੇ ਰੱਖੜੀਆਂ ਬੰਨ੍ਹਦੀਆਂ ਉਹ ਆਏ, ਨਾ ਪੇ ਨਾ ਕੋਈ ਰਿਸ਼ਤੇਦਾਰ, ਉਦੋਂ ਖਾਲਸੇ ਹੀ ਰੱਖਿਆ ਕਰਦੇ ਸੀ। ਉਦੋਂ ਤਾਂ ਫਿਰ ਕਹਾਣ ਬਣਿਆ ਹੋਇਆ ਸੀ, ਹਈ ਵਈ ਹਈ ਰੰਨ ਬਸਰੇ ਨੂੰ ਗਈ, ਮੋੜੀ ਬਾਬਾ ਕੱਛ ਵਾਲਿਆ, ਹਾ ਪੜ੍ਹਦੇ ਹੁੰਦੇ ਸੀ। ਫਿਰ ਇਹ ਕੱਛ ਵਾਲੇ ਜਿਹੜੇ ਸੀ ਨਾ, ਇਹ ਜਾ ਕੇ ਰੱਖਿਆ ਕਰਦੇ ਹੁੰਦੇ ਸੀ ਖਾਲਸੇ। ਇਸ ਕਰਕੇ ਸਾਧ ਸੰਗਤ ਜੀ, ਪਰ ਅਸੀਂ ਅੱਜ ਖਾਲਸਾ ਬਣਨਾ ਪਸੰਦ ਨਹੀਂ ਕਰਦੇ, ਕਿੱਥੇ ਤਾਂ ਖਾਲਸੇ ਦੂਜਿਆਂ ਦੀ ਰੱਖਿਆ ਕਰਦੇ ਸੀ, ਹੁਣ ਅਸੀਂ ਆਪਣੀ ਆਪ ਦੀ ਸੁਰੱਖਿਆ ਕਰਨ ਜੋਗੇ ਨਹੀਂ ਰਹਿ ਗਏ। ਜੇ ਤਾਂ ਖਾਲਸੇ ਹੋ ਜੇ, ਆਪਣੀ ਵੀ ਕਰੀਏ ਦੂਏ ਦੀ ਵੀ ਕਰੀਏ। ਅਤੇ ਹੁਣ ਸਾਧ ਸੰਗਤ ਜਦੋਂ ਅਸੀਂ ਇਹ ਖਾਲਸੇ ਦੀ ਰੀਤੀ ਛੱਡ ਕੇ, ਹਾਂਜੀ, ਦਿਨ ਰਾਤ ਰੂਮਾਂ ਦੀ ਬੇਅਦਬੀ ਕਰੀ ਜਾਂਦੇ ਹਾਂ, ਨਸ਼ਿਆਂ ਪੇਸ਼ਿਆਂ ਫੈਸ਼ਨਾਂ 'ਚ ਗਰਕ ਹੋ ਗਏ ਹਾਂ, ਤਾਂ ਬਰਕਤ ਕਿੱਥੋਂ ਮਿਲਣੀ ਹੈ? ਬਰਕਤ ਤਾਂ ਗੁਰੂ ਦੀ ਮਰਜ਼ਾਦਾ 'ਚੋਂ ਮਿਲਣੀ ਹੈ, ਉਹ ਅਸੀਂ ਛੱਡੀ ਜਾਂਦੇ। ਬਾਣੀ ਨਿਤਨੇ, ਬਾਣੀ ਬਾਣਾ ਅੰਮ੍ਰਿਤ, ਇਹ ਸਾਰਾ ਕੁਛ ਤਿਆਗੀ ਜਾਂਦੇ ਹਾਂ, ਦਬੜੂ ਕੁ ਸੁਡੂ ਜਿਹਾ ਬਣ ਗਏ ਹਾਂ। ਫਿਰ ਇਸ ਤਰ੍ਹਾਂ ਦਾ ਹੀ ਆ ਨਾ, ਕਿੱਥੇ ਦਾ ਦੂਆਂ ਦੀ ਰੱਖਿਆ, ਕਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਵੀ ਰੋਜ਼ ਅਪਮਾਨ ਅਪਮਾਨ ਆਉਂਦਾ ਆ ਰਿਹਾ, ਧੀਆਂ ਭੈਣਾਂ ਦਾ ਵੀ ਆ, ਖਬਰਾਂ ਪੜ੍ਹ ਪੜ੍ਹ ਦੇਖ ਲਓ। ਕਿਉਂ? ਉਹ ਛੱਡ ਦਿੱਤੀ ਹੈ ਮਰਜ਼ਾਦਾ, ਖਾਲਸੇ ਬਣ ਜਾਓ, ਫਿਰ ਮਹਾਰਾਜ ਵੀ ਬਰਕਤ ਦੇਣਗੇ। ਆ ਖਾਲਸਿਆਂ ਦਾ ਇਤਿਹਾਸ ਪੜ੍ਹੋ, ਬਦਾਵਾ ਦਿੱਤਾ ਪੜਾਇਆ ਅਤੇ ਸਨਮੁਖ ਹੋਏ, ਅਤੇ ਅਸੀਂ ਪਤਾ ਨਹੀਂ ਕਈ ਕਈ ਜਨਮਾਂ 'ਚ ਵੀ ਸਨਮੁਖ ਨਹੀਂ ਹੋ ਸਕਾਂਗੇ, ਜਿਹੜੇ ਪਾਸੇ ਤੁਰੇ ਹੋਏ ਹੈ, ਪਾਤਸ਼ਾਹ ਜੀ ਸਮਤ ਦਿੰਦੇ ਹਨ।
ਜਿੰਨਾ ਮਿਲਿਆ ਪ੍ਰਭ ਆਪਣਾ।
ਅੱਜ ਪਵਿੱਤਰ ਸ਼ਹੀਦਾਂ ਦਾ ਦਿਹਾੜਾ, ਮਾਘੀ, ਮੁਕਤਸਰ ਸਾਹਿਬ, ਗੁਰੂ ਮਹਾਰਾਜ ਚਰਨਾਂ 'ਚ ਮਾਫ਼ੀ ਮੰਗ ਕੇ, ਰੂਮਾਂ ਦੀ ਬੇਅਦਬੀ ਨਾ ਕਰੋ, ਨਸ਼ੇ ਪੱਤੇ ਛੱਡੋ, ਫੈਸ਼ਨਾਂ ਨੂੰ, ਵੱਧ ਤੋਂ ਵੱਧ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ, ਅਸੀਂ ਵੀ ਬਦਾਵੇ ਵਾਲਾ ਕਾਗਜ਼ ਪੜਾ ਲਈਏ, ਅਤੇ ਗੁਰੂ ਮਹਾਰਾਜ ਸਾਡੇ 'ਤੇ ਵੀ ਮਿਹਰ ਕਰਨ। ਕਹਿੰਦੇ ਜਿਹਨੂੰ ਦਇਆ ਕਰਕੇ ਇਹ ਗੁਰਸਿੱਖੀ ਦੀ ਨਾਮ ਬਾਣੀ ਦੀ ਦਾਤ ਦਿੰਦੇ ਹਨ, ਸੋਈ ਪੁਰਖ ਸਜਾਨ, ਉਹ ਪੁਰਖ ਸਜਾਨ ਸਿਆਣਾ, ਜਿਹਨੇ ਸਿੱਖੀ ਤਿਆਗ ਦਿੱਤੀ, ਸਿੱਖੀ ਛੱਡ ਕੇ ਅਨਮਤੀਆਂ ਮਗਰ ਲੱਗ ਗਿਆ, ਉਹਦੇ ਵਰਗਾ ਬੇਵਕੂਫ ਤੇ ਮੂਰਖ ਕੋਈ ਨਹੀਂ। ਪਾਤਸ਼ਾਹ ਕਹਿੰਦੇ ਜਿਹਨਾਂ ਮਿਲਿਆ ਪ੍ਰਭ ਆਪਣਾ, ਜਿਹਨਾਂ ਨੂੰ ਆਪਣਾ ਪ੍ਰਭੂ ਪਿਆਰਾ ਮਿਲ ਗਿਆ ਹੈ,
ਨਾਨਕ ਤਿੰਨ ਕੁਰਬਾਨ,
ਅਸੀਂ ਉਹਨਾਂ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਜੀ ਨੂੰ ਧੰਨ ਗੁਰੂ ਨਾਨਕ, ਦਸਵੇਂ ਪਾਤਸ਼ਾਹ ਦਾ ਗੁਰੂ ਮਿਲ ਗਿਆ, ਜੇ ਇਹਨਾਂ ਤੇ ਵੀ ਮਨ ਨਹੀਂ ਟਿਕਿਆ ਤੇ ਫਿਰ ਉਹਨੂੰ ਚਮਗਿੱਦੜ ਨੇ ਲੈਣਾ ਕੀ ਹੈ, ਉਹ ਨਹੀਂ ਕੁਛ ਵੀ ਲੈ ਸਕਦਾ। ਸੂਰਜ ਚੜ੍ਹਦਾ ਨਾ ਤੇ ਜਿਹੜੀਆਂ ਚਮ ਚਿੜਕਾਂ ਜਿਹੀਆਂ ਚਮਗਿੱਦੜ ਇਹਨਾਂ ਨੂੰ ਦਿਸਣਾ ਬੰਦ ਹੋ ਜਾਂਦਾ। ਗੁਰੂ ਨਾਨਕ ਸਾਹਿਬ ਨਾਲ ਤਾਂ ਦੇਖੋ ਗਿਆਨ ਦਾ ਸੂਰਜ ਪ੍ਰਕਾਸ਼ ਕੀਤਾ, ਤੇ ਅਸੀਂ ਟਣਾਣੇ ਜਿਹੜੇ ਪਹੁੰਚੇ ਮਾਰ ਕੇ ਮਾੜੀ ਮਾੜੀ ਜੀ ਲੈਟ ਦਿੰਦੇ ਨਾ, ਉੱਧਰ ਤੁਰੇ ਫਿਰਦੇ ਹਾਂ। ਇਹ ਗਿਆਨ ਦਾ ਸੂਰਜ ਆ ਮਹਾਰਾਜ। ਸੋ ਇਸ ਕਰਕੇ ਜਿਹਨਾਂ ਮਿਲਿਆ ਪ੍ਰਭ ਆਪਣਾ, ਜਿਹਨੂੰ ਆਪਣੇ ਪ੍ਰਭੂ ਪਰਮਾਤਮਾ ਮਿਲ ਗਏ ਹਨ,
ਨਾਨਕ ਤਿੰਨ ਕੁਰਬਾਨ,
ਅਸੀਂ ਉਹਨਾਂ ਗੁਰਮੁਖ ਪਿਆਰਿਆਂ ਤੋਂ ਕੁਰਬਾਨ ਬਲਿਹਾਰ ਜਾਂਦੇ। ਸੋਨੇ ਤੇ ਮਲੰਮਾ ਨਹੀਂ ਨਾ ਚੜ੍ਹਦਾ, ਦੂਏ ਤੇ ਚੜ੍ਹਦਾ ਨਾ। ਤੇ ਜਿਹੜਾ ਗੁਰਸਿੱਖੀ ਧਰਮ ਆ ਇਹ ਤਾਂ ਸੋਨੇ ਵਾਂਗ ਉੱਜਲ ਆ, ਇਹ ਤੇ ਪਖੰਡ ਦਾ ਮਲੰਮਾ ਨਹੀਂ। ਤੇ ਜੇ ਸੋਨਾ ਬਣਾਂਗੇ ਫੇਰ ਤਾਂ ਨਹੀਂ ਚੜੂਗਾ, ਤੇ ਜੇ ਗਿਲਟ ਹੋਇਆ ਫਿਰ ਤਾਂ ਚੜੂਗਾ, ਦੂਏ ਦਾ ਪ੍ਰਭਾਵ ਪੈ ਜਾਊਗਾ। ਤੇ ਜੇ ਸੋਨੇ ਵਾਂਗ ਆਪਣਾ ਉੱਜਲ ਬਣਾ ਅੰਮ੍ਰਿਤ ਛਕ ਕੇ ਬਣਾ ਲਿਆ ਨਾ, ਫਿਰ ਅਨਮਤੀਏ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਣ ਕਦੀ ਪ੍ਰਭਾਵ ਨਹੀਂ ਪਊਗਾ। ਉਹ ਆਪਣਾ ਪ੍ਰਭਾਵ ਤਾਂ ਦੇ ਦੂ ਗੁਰਸਿੱਖ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਕਾਸ਼ੀ ਚ ਗਏ, ਉੱਥੇ ਦੇ ਰਾਜੇ ਸਮੇਤ 700 ਵਿਦਵਾਨ ਪੰਡਿਤ ਚੇਲਾ ਬਣਾਤਾ ਸੀ, ਬਣਾਇਆ ਕਿ ਨਹੀਂ। ਬਾਬਾ ਸਾਵਣ ਮੱਲ ਲੈ ਲਓ, ਪਹਾੜ ਸਾਰਾ, ਭਾਈ ਕਲਿਆਣਾ ਜੀ, ਭਾਈ ਮਾਧੋ ਜੀ ਕਸ਼ਮੀਰ, ਇਸ ਤਰ੍ਹਾਂ ਬਲਾਕੀ ਦਾਸ ਢਾਕੇ ਦੇ ਇਲਾਕੇ 'ਚ, ਭਾਈ ਮਨ ਸੁੱਖ ਕਿੱਥੇ ਜਾ ਕੇ, ਸ਼ਿਵ ਨਭ ਰਾਜਾ, ਕਿੰਨਿਆਂ ਕੁ ਦੇ ਪ੍ਰਸੰਗ, ਬੜ ਬੜੇ ਰਾਜਿਆਂ ਮਹਾਰਾਜਿਆਂ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਦਾਸ ਬਣਾਤਾ ਸੀ। ਅਸੀਂ ਦਾਸ ਤਾਂ ਕੀ ਬਣਨਾ, ਅਤੇ ਜਾ ਕੇ ਕਤੂਰੇ ਬਿਰਤੀ ਧਾਰੀ ਜਿਹੜਾ ਪੂਜ ਪੂਜ ਕਰਦਾ ਉੱਧਰ ਦੌੜੇ ਫਿਰਦੇ ਹਾਂ। ਮਹਾਰਾਜ ਨੇ ਸਿੰਘ ਬਣਾਇਆ ਸੀ, ਸ਼ੇਰ ਬਣਾਇਆ ਸੀ, ਖਾਲਸੇ ਬਣਾਇਆ ਸੀ। ਸੋ ਇਸ ਕਰਕੇ ਮਹਾਰਾਜ ਕਿਰਪਾ ਕਰਦੇ ਹਨ,
ਮਾਘ ਸੁੱਚੇ ਸੇ ਕਾਂਢੀਐ,
ਉਹ ਮਾਘ ਦੇ ਮਹੀਨੇ 'ਚ ਉਹ ਸੁੱਚੇ ਪਵਿੱਤਰ ਕਾਂਢੀਐ ਕੱਢੇ ਜਾਂਦੇ ਕਹੇ ਜਾਂਦੇ ਹਨ,
ਜਿਨ ਪੂਰਾ ਗੁਰ ਮਿਹਰਵਾਨ,
ਜਿਨ੍ਹਾਂ ਦੇ ਪੂਰੇ ਗੁਰੂ ਕੌਣ ਆ, ਧੰਨ ਗੁਰੂ ਨਾਨਕ ਸਾਹਿਬ ਕਲਗੀਆਂ ਵਾਲੇ ਪਾਤਸ਼ਾਹ ਮਿਹਰਬਾਨ ਹੋ ਜਾਂਦੇ ਹਨ। ਬਚਿੱਤਰ ਸਾਨੂੰ ਥਾਪੜਾ ਦਿੱਤਾ ਨਾ, ਕਹਿੰਦੇ ਮਹਾਰਾ ਹਾਥੀ ਆ ਰਿਹਾ, ਕਹਿੰਦੇ ਆਪਣਾ ਵੀ ਹੈਗਾ ਦੁਨੀ ਚੰਦ, ਪੂਰੀ ਪਰਾਤ ਖਾਂਦਾ ਸੀ ਕੜਾਹ ਦੀ 15 ਕਿਲੋ ਦੀ, ਅਤੇ ਜਿਹੜੇ ਪਤਾ ਲੱਗਾ ਲੱਗੇ ਆਣੇ ਆਈ ਮੌਤੇ ਮਰਾਉਣ, ਅਤੇ ਚੇਲੇ ਚਾੜਨੇ ਨੂੰ ਕਹਿੰਦਾ ਵੀ ਹੁਣ ਕੱਢੋ, ਉਹ ਖੇਂਜ ਰੱਸਾ ਆਨੰਦਗੜ੍ਹ ਕਿਲੇ ਦੀ ਕੰਧ ਤੋਂ ਸੁੱਟਿਆ, ਅਤੇ ਭਾਰ ਜ਼ਿਆਦਾ ਸੀ, ਰੱਸਾ ਟੁੱਟ ਗਿਆ, ਲੱਤ ਟੁੱਟ ਗਈ, ਉੱਥੋਂ ਚੱਕ ਚੁੱਕ ਕੇ ਲਗਾਇਆ, ਜਿਲ੍ਹੇ ਕਿਤੇ ਹਾਜ ਉੱਠਿਆ, ਉਹ ਸੱਪ ਲੜ ਗਿਆ ਅਤੇ ਮਰ ਗਿਆ ਬਗਤਾ ਗਿਆ। ਅਤੇ ਉੱਧਰ ਬਚਿੱਤਰ ਸਿੰਘ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਸਪੁੱਤਰ, ਅਤੇ ਬੜੇ ਸਰੂ ਵਰਗੇ ਲੰਬੇ ਜਵਾਨ, ਹਾਲੇ ਉਮਰ ਮੁੱਛਪੁੱਟੇ ਜਵਾਨ ਸੀ, ਅਤੇ ਮਹਾਰਾਜ ਨਮਸਕਾਰ ਕਰਦਾ, ਮਹਾਰਾਜ ਨੇ ਦੋਨੋਂ ਹਸਤ ਕਮਲ ਰਾਤ 'ਤੇ ਥਾਪੜਾ ਦਿੱਤਾ, ਚੱਲ ਓਏ, ਇਹ ਸਾਡਾ ਬਵਰ ਸ਼ੇਰ ਕਿਹੜੀ ਸ਼ੇਰ ਹੈ, ਅਤੇ ਦੇ ਲਓ ਫਿਰ। ਉਹ ਨਾਗਣੀ ਵਰਸ਼ੀ ਪਈ ਹੈ ਨਾ, ਤਖ਼ਤ ਕੇਸਗੜ੍ਹ 'ਤੇ ਸੁਭਾਇਮਾਨ ਦਰਸ਼ਨ ਕਰਾਉਂਦੇ ਆ, ਉਹ ਸੱਤੇ ਤਵੀਆਂ ਬਿੰਨ ਕੇ ਕਿਵੇਂ ਭਜਾਇਆ, ਅਤੇ ਸ਼ਰਾਬਾਂ ਪਿਲਾ ਕੇ ਭੇਜਿਆ ਸੀ ਹਾਥੀ, ਅਤੇ ਲਤਾੜੂਗਾ ਕਿਲੇ ਦਾ ਦਰਵਾਜ਼ਾ, ਉਹ ਉਹਨਾਂ ਨੂੰ ਲਤਾੜਦਾ ਚਲੇ ਗਿਆ, ਪੂਰਾ ਖੌਰੂ ਕਿਉਂ ਬਚੀ ਨਾ ਚੰਗੀ, ਅਤੇ ਫਿਰ ਉਤਰਿਆ ਗਿਆ। ਇਸ ਕਰਕੇ ਸਾਧ ਸੰਗਤ ਜੀ, ਇਹ ਮਹਾਰਾਜ ਦੀ ਕਿਰਪਾ, ਜਿਹਨੂੰ ਥਾਪੜਾ ਦੇ ਦਿੰਦੇ ਆ, ਕਿੰਨੀਆਂ ਬਰਕਤਾਂ ਕਿੰਨੀਆਂ ਬਖਸ਼ਾਂ ਕਰ ਦਿੰਦੇ ਆ, ਇਹ ਬਖਸ਼ਿਸ਼ ਦਾ ਦਰ ਛੱਡ ਕੇ ਕਿਵੇਂ ਭਟਕਦੇ ਫਿਰਦੇ ਹਾਂ। ਅੱਜ ਸ਼ਹੀਦਾਂ ਦਾ ਦਿਨ ਪ੍ਰਤੱਗਿਆ ਕਰੋ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਗ੍ਰਹਿਣ ਕਰਾਂਗੇ, ਖੰਡੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਾਂਗੇ, ਸ਼ਹੀਦਾਂ ਦੀ ਵੀ ਬਰਕਤ ਅਤੇ ਮਹਾਰਾਜ ਦੀ ਵੀ ਬਖਸ਼ਿਸ਼ ਮਿਲੇਗੀ।
ਜਿੰਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿੰਨ ਕੁਰਬਾਨ, ਮਾਘ ਸੁੱਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ।
ਮਾਘ ਦੇ ਮਹੀਨੇ ਸੁੱਚੇ ਪਵਿੱਤਰ ਉਹ ਕਹੀ ਜਾਂਦੇ ਜਿਹੜੇ ਗੁਰੂ ਦੀ ਮਿਹਰਬਾਨੀ ਦੇ ਪਾਤਰ ਬਣ ਗਏ। ਜਿਹੜਾ ਗੁਰੂ ਛੱਡ ਕੇ ਚਲੇ ਗਿਆ ਉਹਦਾ ਮਨ ਤਾਂ ਉਦੋਂ ਹੀ ਮੈਲਾ ਹੋ ਗਿਆ, ਉਹ ਕਹੇ ਨਾ ਮੈਨੂੰ ਫਲਾਣੇ ਥਾਂ ਬ੍ਰਹਮ ਗਿਆਨ ਮਿਲਜੂ, ਜਦ ਤੂੰ ਆਪਣਾ ਗੁਰੂ ਛੱਡਤਾ ਤੇਰੇ ਮਨ 'ਚ ਗੁਰੂ ਪ੍ਰਤੀ ਮੈਲ ਆਈ ਵੀ ਮੈਨੂੰ ਇੱਥੋਂ ਕੁਝ ਨਹੀਂ ਮਿਲਿਆ, ਤਾਂ ਹੀ ਦੂਏ ਪਾਸੇ ਗਿਆ ਨਾ। ਜਿਹੜੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਜਾਂਦੀ ਹੈ, ਆਪਣੇ ਪਤੀ ਪ੍ਰਤੀ ਉਹਦੇ ਮਨ 'ਚ ਕੋਈ ਘਿਰਣਾ ਆਈ ਤਾਂ ਹੀ ਦੂਏ ਦੀ ਬਣੀ, ਉਹ ਵਿਭਚਾਰੀ ਬਣ ਗਈ ਨਾ, ਉਹ ਪਤੀ ਵਰ ਤਾਂ ਰਹੇਗੀ। ਜਿਹੜਾ ਸਿੱਖ ਅੰਮ੍ਰਿਤ ਛੱਕ ਕੇ ਗੁਰੂ ਨੂੰ ਛੱਡ ਕੇ ਗਿਆ, ਉਹਦੇ ਮਨ 'ਚ ਮੈਲ ਪੈਦਾ ਹੋ ਗਈ ਵੀ ਮੈਨੂੰ ਇੱਥੋਂ ਕੁਝ ਨਹੀਂ ਮਿਲਿਆ, ਅਤੇ ਜਿਹਦਾ ਮਨ ਮੈਲਾ ਹੋ ਗਿਆ ਤਾਂ ਉਹਨੂੰ ਗਾਹਾਂ ਕੀ ਮਿਲਣਾ, ਕੁਛ ਵੀ ਨਹੀਂ ਮਿਲਣਾ। ਇਸ ਕਰਕੇ ਗੁਰੂ ਪਿਆਰਿਓ, ਪੰਜਾਂ ਕਾਰਾਂ ਦੀ ਰਹਿਤ ਧਾਰੋ, ਖੰਡੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੋ, ਕਿਉਂਕਿ ਮਹਾਰਾਜ ਦਾ ਹੁਕਮ ਹੈ ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਵ ਹਰਗਿਜ਼ ਨਾ ਬਾਸ਼ਦ ਪੰਜ ਮੁਆਬ ਕੜਾ ਕਾਰ ਦੋ ਕਛ ਕੰਘੇ ਵਿਦਾਂ ਹੱਸ ਕੇਸੇ ਜੁਮਲੇ ਨਿਸ਼ਾਨ। ਉਹ ਪੰਜ ਪਿਆਰੇ ਕਿਰਪਾ ਕਰਦੇ ਹੈ ਕਿ ਮੁਕਤੇ ਜਿਹੜੇ ਸੀ ਧੰਨ ਹੈ, ਉਹਨਾਂ ਨੂੰ ਨਮਸਕਾਰ ਹੈ, ਗਲਤੀ ਨੂੰ ਕਬੂਲਿਆ, ਗਲਤੀ ਨੂੰ ਮਾਫ਼ ਕਰਾਇਆ, ਟੁੱਟੀ ਕਢਾਈ ਅਤੇ ਸਦਾ ਵਾਸਤੇ ਮੁਕਤਿਆਂ ਦਾ ਸਰ ਸਰੋਵਰ ਬਣ ਗਿਆ। ਸ਼ਹੀਦੀ ਦੇ ਕੇ ਪ੍ਰਵਾਨ ਜਿਹੜੇ ਇਸ ਦਿਨ ਦੇ ਉੱਤੇ ਦਰਸ਼ਨ ਕਰਦੇ ਹੈ, ਅੱਜ ਵੀ ਮਹਾਰਾਜ ਬਰਕਤਾਂ ਬਖਸ਼ਿਸ਼ ਕਰਦੇ ਆ, ਉਹਨਾਂ ਦਾ ਇਤਿਹਾਸ ਸੁਣਦੇ ਆ, ਉਹਨਾਂ ਦੇ ਇਤਿਹਾਸ 'ਤੇ ਅਮਲ ਕਰਦੇ ਆ, ਮਹਾਰਾਜ ਉਹਨਾਂ 'ਤੇ ਵੀ ਮਿਹਰ ਕਰਦੇ ਆ, ਬਖਸ਼ਿਸ਼ ਕਰਦੇ ਆ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸੋਝੀ ਸਮਤ ਬਖਸ਼ਿਸ਼ ਕਰਨ, ਸਾਰਿਆਂ ਨੂੰ ਜੀ ਆਇਆਂ, ਸਭ ਦੀ ਹਾਜ਼ਰੀ ਦਾਨ ਪ੍ਰਵਾਨ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਬਖਸ਼ਿਸ਼ ਕਰਨ। ਇਹ ਮਹੀਨੇ ਦੀ ਇਤਿਹਾਸਕ ਵਿਚਾਰਧਾਰਾ ਗ੍ਰਹਿਣ ਕਰੋਗੇ, ਗੁਰੂ ਮਹਾਰਾਜ ਲੋਕ ਔਰ ਪ੍ਰਲੋਕ ਦੇ ਸਹਾਈ ਹੋਣਗੇ, ਪ੍ਰਬੰਧਕਾਂ ਦਾ, ਸੇਵਾਦਾਰਾਂ ਦਾ, ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਗੁਰਪੁਰਬ ਹੁੰਦਾ ਨਾ, ਅਤੇ ਗਾਂਹ ਗੁਰਪੁਰਬਾਂ ਲੜੀਆਂ ਸ਼ੁਰੂ ਹੋ ਜਾਂਦੀਆਂ, ਹੁਣ ਦੇਖ ਲਓ ਅਨੰਦਪੁਰ ਸਾਹਿਬ ਹੋਇਆ, ਅਤੇ ਚਮਕੌਰ ਸਾਹਿਬ, ਅਤੇ ਫਤਿਹਗੜ੍ਹ ਸਾਹਿਬ, ਅਤੇ ਫਿਰ ਇਸ ਤਰ੍ਹਾਂ ਮੁਕਤਸਰ ਸਾਹਿਬ, ਇਸ ਤਰ੍ਹਾਂ ਫਿਰ ਲੜੀ ਇਹ ਚੱਲਦੀ ਰਹਿੰਦੀ ਹੈ। ਉਹ ਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਪਵਿੱਤਰ ਸਮਾਂ ਮਿਲਿਆ, ਇਸੇ ਤਰ੍ਹਾਂ ਮਹਾਰਾਜ ਨਾਮ ਬਾਣੀ ਨਾਲ ਪਿਆਰ ਸ਼ਰਧਾ ਭਗਤੀ ਸਿਦਕ ਭਰੋਸਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।